ਮਹੱਲਾ ਤੀਜਾ ਬੜਾ ਸੌਖਾ ਜਿਹਾ ਰਾਸਤੇ ਦੱਸਦੇ ਭਰਮ ਨੂੰ ਤੋੜਨ ਦੇ। ਭਾਈ ਏਦਾਂ ਭਰਮ ਚੁਕਾਈ ਤੂੰ ਬਾਬਾ ਤੂੰ ਮਹੱਲੇ ਤੀਜੇ ਦੀ ਜੋ ਕਿਛ ਕਰਤ ਹੈ ਸੋਈ ਕੋਈ ਹੈ ਜੋ ਕਿਛ ਕਰਤ ਹੈ ਸੋਈ ਕੋਈ ਹੈ ਜੋ ਸਭ ਕੁਛ ਕਰ ਰਿਹਾ ਹੈ ਤੂੰ ਨੀ ਕੁਛ ਕਰਦਾ ਜੋ ਕੁਛ ਕਰ ਰਿਹਾ ਉਹ ਕੋਈ ਕੋਈ ਚੀਜ਼ ਹੈ ਉਹ ਕੋਈ ਹੈ ਤੋ ਕੀ ਕਰ ਤੂੰ ਪੈਸੇ ਜਾਹੇ ਜਿੱਦਾਂ ਦਾ ਕੰਮ ਕਰੇਗਾ ਉਸੇ ਚੀਜ਼ ਚ ਜਾ ਕੇ ਸਮਾ ਜਾਏਗਾ। ਅਸੀਂ ਅਖੀਰਲਾ ਅੱਜ ਦੀ ਸ਼ਬਦ ਚੌਂਕੀ ਦਾ ਅਸੀਂ ਸ਼ਬਦ ਲੈਣਾ ਹੈ ਇਸ ਤੋਂ ਬਾਅਦ ਵੀ ਜੋ ਤੂੰ ਕੰਮ ਕਰੇਗਾ ਜਿੱਦਾਂ ਦੀ ਪੂਜਾ ਕਰੇਗਾ ਜਿਹਨੂੰ ਸੇਵੇਂਗਾ ਉਹਦੇ ਰੂਪ ਬਣ ਜਾਏਗਾ। ਜੇ ਦੁਰਗਾ ਨੂੰ ਪੂਜਦਾ ਰਿਹਾ ਅਗਲਾ ਜਨਮ ਜਨਾਨੀ ਦਾ ਲੈ ਖੜਾ ਆਇਆ, ਜੇ ਤੂੰ ਸ਼ਿਵ ਜੀ ਨੂੰ ਪੂਜਦਾ ਰਿਹਾ ਲੈ ਤੂੰ ਡੌਰੂ ਵਜਾਉਂਦਾ ਫਿਰ ਉਹ ਬੈਲ ਤੇ ਚੜ ਕੇ ਸ਼ਬਦ ਲਾਂਗੇ ਅਸੀਂ। ਆ ਜੋ ਦੁਨੀਆਂ ਜਿਹਨਾਂ ਜਿਸ ਨੂੰ ਪੂਜੋਗੇ ਉਹਦਾ ਰੂਪ ਬਣ ਜਾਓਗੇ, ਜੇ ਸ਼ਬਦ ਨੂੰ ਪੂਜੋਗੇ ਸ਼ਬਦ ਰੂਪ ਹੋ ਜਾਓਗੇ, ਜਪ ਹਰ 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 ਹੋਵੰਤੀ ਇਸ ਕਰਕੇ ਦੇਹ ਨੂੰ ਪੂਜੋਗੇ ਉਸੇ ਦੇਹ ਦੀ ਜੂਨ ਚਾਹੋਗੇ। ਇਹ ਬਹੁਤ ਗੂੜਾ ਬ੍ਰਹਮ ਗਿਆਨ ਅੱਜ ਅਸੀਂ ਇਹ ਜੋ ਅੱਜ ਦਾ ਹੈ ਪਰ ਪੁਸਤਕ ਸੰਧਿਆ ਬਾਦੰਗ ਜੋ ਅੱਜ ਅਸੀਂ ਪੌੜੀ ਲਈ ਹੈ ਉਹਦਾ ਜਿਹੜਾ ਸਭ ਤੋਂ ਗੂੜਾ ਗਿਆਨ 14ਵੀਂ ਪੌੜੀ ਦਾ ਇਹ ਹੋਇਆ ਵੀ ਦੇਹ ਅਭਿਆਸ ਖਤਮ ਕਰੋ। ਸਾਰੀ ਬਾਣੀ ਚ ਦੇਹ ਨੀ ਮੰਨੀ ਗਈ, ਨਾ ਗੁਰੂ ਦੀ ਨਾ ਸ਼ਬਦ ਦੀ ਨਾ ਜਪਣ ਵਾਲੇ ਦੀ, ਉਹ ਵੀ ਜਪ ਹਰ 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 ਹੋਵੰਤੀ ਉਹ ਸਾਰੇ ਹੀ ਰੱਬ ਚ ਮਿਲ ਜਾਂਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਆਹ ਭਰਮ ਕੱਢ ਦੇਹ ਦਾ ਬਾਬਾ ਤੂੰ ਬੰਦਾ ਜੀਵ ਹੈ ਵੱਡਾ ਭਾਰਾ ਦੇਵਤਾ ਹੈ ਦੁਰਗਾ ਹੈ ਚੰਡੀ ਦੀ ਵਾਰ ਚ ਵੀ ਮਹਾਰਾਜ ਨੇ ਉਹਦਾ ਕਰੈਕਟਰ ਉਲੀਕਿਆ ਹੈ ਉਸ ਨਾਵਲ ਚ ਚੰਡੀ ਦੀ ਵਾਰ ਚ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਬੜੇ ਬੜੇ ਪਹਾੜੀਆਂ ਜੋਤੀਆਂ ਬੜੇ ਦੇਵਤੇ ਹੋਏ ਸਾਰੇ ਹੋਏ। ਅਸੀਂ ਤੇ ਹੈਰਾਨ ਹਾਂ ਜੇ ਕਾਗਜ਼ਾਂ ਨੂੰ ਪੂਜੋ ਜਾਓਗੇ ਕਿਹੜੇ ਰੂਪ ਚ ਜਾਓਗੇ। ਇੱਥੋਂ ਸ਼ੁਰੂ ਹੁੰਦਾ ਜੈਸੀ ਜੈਸੀ ਧਰਤੀ ਉਪਰੇ ਮੇਗਲਾ ਬਰਸਤ ਹੈ
ਜੈਸੀ ਧਰਤੀ ਉਪਰੇ ਮੇਗਲਾ ਬਰਸਤ ਹੈ।
ਉਹ ਧਰਤੀ ਚ ਅੱਗੇ ਪਾਣੀ ਥੋੜਾ ਘੱਟ ਹੈ ਇਹ ਉੱਤੋਂ ਹੋਰ ਕਿਉਂ ਬਰਸਦਾ ਹੈ।
ਜੈਸੀ ਧਰਤੀ ਉਪਰੇ ਮੇਗਲਾ ਬਰਸਤ ਹੈ ਜੈਸੀ ਧਰਤੀ ਉਪਰੇ ਮੇਗਲਾ ਬਰਸਤ ਹੈ।
ਕਿਆ ਧਰਤੀ ਮਦੇ
ਪਾਣੀ ਨਾਹੀ
ਕਿਆ ਧਰਤੀ ਮਦੇ
ਪਾਣੀ ਨਾਹੀ
ਜੈਸੇ ਧਰਤੀ ਮਦੇ ਪਾਣੀ ਪਰਗਾਸਿਆ
ਜੈਸੇ ਧਰਤੀ ਮਦੇ ਪਾਣੀ ਪਰਗਾਸਿਆ
ਬਿਨ ਪੱਗਾਂ ਦੁਨੀਆਂ ਦਾ ਕੋਈ ਐਡਾ ਬ੍ਰਹਮ ਗਿਆਨ ਨਹੀਂ ਮੈਂ ਦੇਖਿਆ। ਦੇਸ਼ ਵਿਦੇਸ਼ ਟਾਪੂਆਂ ਸਾਰੇ ਮੈਂ ਬਾਈਬਲ ਅੰਜੀਲ ਕੁਰਾਨ ਸ਼ਰੀਫ ਸਭ ਕੁਝ ਯਹੂਦੀਆਂ ਦਾ ਜਿੰਨਾ ਆ ਜੋ ਰਸ਼ੀਅਨ ਲਿਟਰੇਚਰ ਜੋ ਫ੍ਰੈਂਚ ਰੈਵੋਲਿਊਸ਼ਨ ਮੈਂ ਦੁਨੀਆਂ ਦੇ ਪਤਾ ਨਹੀਂ ਕਿੰਨੇ ਕੁ ਮੈਂ ਸਾਰੀ ਚੀਜ਼ ਸਟੱਡੀ ਕਰ ਦੇਖੀ। ਪਰ ਬਾਬੇ ਨਾਨਕ ਕਰਕੇ ਆਣ ਕਿਹਾ ਜੋ ਪੋਥੀ ਦੀ ਬਾਣੀ ਹੈ ਇਹੋ ਜਿਹਾ ਬ੍ਰਹਮ ਗਿਆਨ ਨਾ ਦੁਨੀਆਂ ਚ ਅੱਗੇ ਆਇਆ ਹੈ ਔਰ ਨਾ ਹੁਣ ਗਾਂ ਆਉਣ ਦੀ ਲੋੜ ਹੀ ਹੈ ਕਿਉਂਕਿ ਆਪ ਹੀ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੇ ਪੂਰਨ ਬ੍ਰਹਮ ਗਿਆਨ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰ ਨਾਨਕ ਦੀ ਵਡਿਆਈ। ਐਸਾ ਗਿਆਨ ਸਾਡੇ ਕੋਲ ਹੈ ਜਿਹੜਾ ਯੁਗਾਂ ਯੁਗਾਂ ਤੱਕ ਹੋਰ ਕਿਸੇ ਗਿਆਨ ਦੀ ਲੋੜ ਨਹੀਂ ਹੈ। ਬਾਬਾ ਤੂੰ ਉਹ ਕਹਿੰਦਾ ਉਹ ਹੈ ਬੈ ਕੋਈ ਕੀ
ਜੈਸੀ ਧਰਤੀ ਉਪਰੇ ਮੇਘਲਾ ਬਰਸਤ ਹੈ ਜੈਸੀ ਧਰਤੀ ਉਪਰੇ ਮੇਘਲਾ ਬਰਸਤ ਹੈ ਕਿਆ ਧਰਤੀ ਮਦੇ ਪਾਣੀ ਨਾਹੀ ਧਰਤੀ ਮਦੇ ਪਾਣੀ ਨਾਹੀ ਜੈਸੀ ਧਰਤੀ ਮਦੇ ਪਾਣੀ ਪਰਗਾਸਿਆ ਜੈਸੀ ਧਰਤੀ ਮਦੇ ਇਸਤਰੀ ਪੁਰਖ ਹੋਏ ਕੈ ਇਸਤਰੀ ਪੁਰਖ ਹੋਏ ਕੈ ਕਿਆ ਉਹ ਕਰਮ ਕਮਾਈ ਕਿਆ ਉਹ ਕਰਮ ਕਮਾਈ ਤੇ ਨਾਨਾ ਰੂਪ ਸਦਾ ਹੈ ਤੇਰੇ ਨਾਨਾ ਰੂਪ ਸਦਾ ਔਰਤ ਮਰਦਾ ਸਾਜੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ ਪਰ ਕਬੀਰ ਪੂੰਗਰਾ ਕਬੀਰ ਪੂੰਗਰਾ ਰਾਮ ਅੱਲਾ ਕਾ ਕਬੀਰ ਪੂੰਗਰਾ ਰਾਮ ਅੱਲਾ ਕਾ ਸਭ ਗੁਰ ਪੀਰ ਹਮਾਰੇ ਬਾਬਾ ਤੂੰ ਐਸੀ ਕੋਈ ਲੋਕਾਂ ਭਰਮੇ ਨਾ ਪੂਲਾ ਪਾਈ ਇਤਨੇ ਜਨਮ ਭੂਲ ਪਰੇ ਸੇ
ਸਾਰੀ ਜੋਤ ਸਾਰੇ ਗੁਰੂਆਂ ਦੀਆਂ ਦੇਹਾਂ ਕੋਈ ਨੀ ਸੀ ਉਹ ਸ਼ਬਦ ਚ ਸਮਾ ਗਏ ਜਾ ਕੇ ਕਿਉਂ
ਕਰ ਥੱਕੀ
ਮੇਰਾ ਸ਼ਬਦ ਮਿਲਾਵਾ ਹੋਏ
ਸ਼ਬਦ ਮਿਲਾਵਾ ਹੋਏ
ਹਾਂ ਤੋਂ ਇੱਕ ਰਮਈਆ ਲੈ ਹੋ
ਹਾਂ ਤੋਂ ਇੱਕ ਰਮਈਆ ਲੈ
ਰਹੋ ਦੀ ਤੁਕ ਨਾਮਦੇਵ ਜੀ ਜੋ ਗੁਰੂ ਨਾਨਕ ਤੋਂ ਵੀ 200-300 ਸਾਲ ਪਹਿਲਾਂ ਹੋ ਚੁੱਕੇ ਨਾਮਦੇਵ ਭਗਤ ਉਹਨਾਂ ਦਾ ਸ਼ਬਦ ਲੈ ਰਹੇ ਹਾਂ ਰਹੋ ਦੀ ਤੁਕ ਹੈ ਉਸ ਰਹਾਓ ਦੀ ਤੁਕ ਚ ਗੁਰੂ ਨਾਨਕ ਦਾ ਲਫ਼ਜ਼ ਵਰਤ ਰਹੇ ਨੇ ਹਾਂ ਪੰਜਾਬੀ ਦਾ ਲਫ਼ਜ਼ ਹੈ ਪ੍ਰਾਣੀ ਦਾ ਔਰ ਇਹਦੇ ਮੈਨੇ ਮੈਂ ਇਸ ਕਰਕੇ ਮੰਨਣਾ ਪੈ ਗਿਆ ਇਸ ਸ਼ਬਦ ਚ ਹੋਰ ਵੀ ਅਸੀਂ ਸਾਰੀਆਂ ਟੋਹਾਂ ਕੱਢਾਂਗੇ ਨਾਮ ਦੇ ਭਗਤ ਜਿਹੜਾ ਪਹਿਲਾਂ ਦਾ ਵੀ ਹੋ ਗਿਆ ਉਹ ਵੀ ਕਰਮ ਖੰਡ ਚ ਜਿੱਥੇ ਉਹ ਜਾਂਦਾ ਰੋਜ਼ ਜਿੱਥੇ ਬੈਠਾ ਹੈ ਨਾਉ ਮਰੇ ਨਾ ਠਾਗੇ ਜਾਹੇ ਬੇਗਮਪੁਰਾ ਸ਼ਹਿਰ ਕੋ ਨਾਉ ਤੇ ਇਸ ਕਰਕੇ ਜਿੱਥੇ ਭਗਤ ਬੈਠੇ ਆ ਕਰਮ ਖੰਡ ਚ ਉੱਥੇ ਹੀ ਗਾਂ ਸੱਚ ਖੰਡ ਚ ਬਾਬਾ ਨਾਨਕ ਬੈਠਾ ਉੱਥੇ ਲਾਗੇ ਹੀ ਦੀਖਿਆ ਲੈ ਲੈਂਦੇ ਆ ਹਾਂ ਤਾਂ ਕਿਉਂਕਿ ਬਾਬੇ ਕੋਲ ਦੀਖਿਆ ਲੈਣੀ ਪੈਣਾ ਬਾਬੇ ਦਾ ਗਿਆਨ ਸਮਝਣਾ ਪੈਣਾ ਬਾਬੇ ਕੋਲ ਹੈ ਕੀ ਆ ਪੋਥੀ ਆ ਉਹਦੇ ਕੋਲ ਉਸ ਕੋਲ ਸ਼ਬਦ ਨੇ ਇਸ ਕਰਕੇ ਉਹਨਾਂ ਨੂੰ ਲਿਪੀ ਪੜ੍ਹਨੀ ਪੈਂਦੀ ਹੈ ਹਰ ਬ੍ਰਹਮ ਬੇਤਾ ਨੂੰ ਜਿਹਨਾਂ ਦੀ ਬਾਣੀ ਆਈ ਆ ਉਹਨਾਂ ਨੇ ਉਸੇ ਚ ਲਿਖੀ ਹੈ ਗੁਰੂ ਨਾਂ ਅਰਜਨ ਪਾਤਸ਼ਾਹ ਨੇ ਕੋਈ ਹਿਪੋਕ੍ਰੇਸੀ ਨਹੀਂ ਕੀਤੀ ਵੀ ਕਿਸੇ ਦੀ ਬਾਣੀ ਲੈ ਕੇ ਤੇ ਆਪਣੀ ਲਿਪੀ ਚ ਲਿਖ ਰਹੀ ਹੈ ਸਾਰਾ ਇਹ ਗੱਲ ਹੈ ਤੇ ਸਾਡਾ ਸਤਿਗੁਰ ਕੀ ਬਾਣੀ ਸੱਤ ਦਾ ਸਰੂਪ ਕਿੱਦਾਂ ਸੱਤ ਦਾ ਸਰੂਪ ਹੈ ਉਹ ਭਗਤਾਪ ਸਾਡੇ ਸਿੱਖ ਬਣੇ ਗੁਰੂ ਨਾਨਕ ਦੇ ਉਹ ਹੁਣ ਵੀ ਜੀਂਦੇ ਨੇ ਹੁਣ ਵੀ ਹੈ ਨੇ ਉਹਨਾਂ ਨੇ ਆਪ ਸ਼ਬਦ ਭੇਟ ਕੀਤੇ ਇਸ ਗ੍ਰੰਥ ਲਈ ਇਸ ਕਰਕੇ ਉਹਦਾ ਸ਼ਬਦ ਦੀ ਰਹਾਓ ਦੀ ਤੁਕ ਲੈ ਰਹੇ ਹਾਂ ਭਾਈ ਮੈਂ ਜਿਹਨੂੰ ਸੇਵਦਾ ਨਾ ਮੈਂ ਉਹਦੇ ਵਿੱਚ ਹੀ ਸਮਾ ਜਾਣਾ ਉਹ ਨਾਮਦੇਵ ਹੋਇਆ ਹਿੰਦੂਆਂ ਦੇ ਆਲੇ ਦੁਆਲੇ ਨੂੰ ਕਹਿੰਦੇ ਯਾਰ ਤੂੰ ਸ਼ਿਵ ਜੀ ਨੂੰ ਪੂਜ ਲਿਆ ਕਰ ਦੁਰਗਾ ਨੂੰ ਪੂਜ ਲਿਆ ਕਰ ਤੈਨੂੰ ਤੇਰਾ ਪਤਾ ਹੀ ਨਹੀਂ ਲੱਗਦਾ ਤੂੰ ਕਿੰਨੀ ਪੂਜਦਾ ਇਸ ਕਰਕੇ ਤੂੰ ਸਾਡੇ ਨਾਲ ਰਲ ਜਾ ਉਹ ਕਹਿੰਦਾ ਨਹੀਂ ਹਾਂ ਤਾਂ ਮੈਂ ਨੀ ਹਰ ਕੇ ਲੈਂਦਾ ਮੈਂ ਇਹਦੇ ਬਦਲੇ ਦੇ ਵਿੱਚ ਤੁਹਾਡੇ ਸਾਰੇ ਜਿੰਨੇ ਆ ਦੇਵ ਦੈਵ ਤੇ ਤੁਸੀਂ ਕਹਿ ਰਹੇ ਨਾ ਪੂਜਣ, ਮੈਂ ਆਪਣਾ ਜਿਹੜਾ ਮੇਰਾ ਰਮਈਆ ਉਹਦੇ ਬਦਲੇ ਮੈਂ ਕਿਸੇ ਦੇਵਤੇ ਨੂੰ ਲੈਣਾ ਨਹੀਂ ਚਾਹੁੰਦਾ। ਆਨ ਦੇਵ ਬਦਲਾਵ ਮੈਂ ਨੀ ਉਹਦੇ ਬਦਲੇ ਚੋਰ ਕੁਛ ਲੈਂਦਾ। ਹਾਂ ਉਹ ਜਿਹੜੇ ਸੀੜੀਆਂ ਦੇ ਆ ਜੋ ਸੀੜੀਆਂ ਮਸਾਣਾ ਦੇ ਭੂਤ ਹੁੰਦੇ ਨਾ, ਇਹ ਮਤ ਸਮਝੋ ਭੂਤ ਹੈ ਨੀ, ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਾ ਇਹ ਬੜੀ ਲੰਮੀ ਉਹ ਬੜੇ ਗਹਿਮਾ ਗਹਿਮ ਜੂਨ ਹੈ, ਇੰਨੇ ਭੂਤ ਨੇ ਫਿਰਦੇ ਹੈ ਨਾ, ਸਾਨੂੰ ਨੀ ਨਜ਼ਰ ਆਉਂਦੇ, ਸਾਰੀ ਅਣਡਿੱਠ ਦੁਨੀਆ ਹੈ। ਬਾਣੀ ਚ ਦਉਂਦਾ ਕਈ ਕੋਟ ਭੂਤ ਪ੍ਰੇਤ ਅੰਤ ਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੇ ਜੋ ਮਰੇ ਪ੍ਰੇਤ ਜੂਨ ਬਲ ਬਲ ਉਤਰੇ। ਇਹ ਐਸੀ ਜੂਨ ਆ ਬਾਰ ਬਾਰ ਉਹਨਾਂ ਭੂਤਾਂ ਨੂੰ ਮਿਲਦੀ ਹੈ। ਉਹ ਸ਼ਬਦ ਇੱਥੋਂ ਸ਼ੁਰੂ ਕਰਦੇ ਕਹਿੰਦੇ ਉਹ ਪੈਰਾਂ ਭੂਤਾਂ ਦਾ ਸਰਦਾਰ ਹੈ, ਉਹ ਕਹਿੰਦੇ ਆ ਵੀ ਤੂੰ ਚੱਲ ਉਹਨੂੰ ਸੇਵ ਲੈ, ਉਹ ਕਹਿੰਦੇ ਪੈਰੋ ਭੂਤ ਸੀਤਲਾ ਧਾਵੈ ਹਰ ਬਾਹਨ ਉਹ ਛਾਵੈ। ਉਹ ਜੇ ਮੈਂ ਭੂਤ ਬਣ ਗਿਆ ਮੈਂ ਤੇ ਸੀੜੀਆਂ ਦੀ ਸਵਾਹ ਉਡਾਉਂਦਾ ਫਿਰ ਤੂੰ, ਉਹ ਜਿੱਦੋਂ ਦੀ ਪੈਰੋਂ ਲੰਘਦਾ ਹੈ ਸਵਾਹ ਉਡਾਉਂਦਾ ਜਾਂਦਾ, ਬਰਬਾਦੀਆਂ ਕਰਦਾ ਜਾਂਦਾ। ਇਹ ਬਾਣੀ ਦਾ ਇਹ ਨਾਮਦੇਵ ਜੀ ਆਪਣੀ ਦਿਵ ਦ੍ਰਿਸ਼ਟੀ ਨਾਲ ਸਭ ਕੁਛ ਸ਼ਬਦ ਲਿਖ ਰਹੇ ਨੇ ਔਰ ਸਭ ਦੇਖ ਰਹੇ ਨੇ ਜੋ ਕੁਛ ਹੋ ਰਿਹਾ ਹੈ। ਜਿੱਦਾਂ ਗੁਰੂ ਅਰਜਨ ਆਪਣੀ ਦਿਵ ਦ੍ਰਿਸ਼ਟੀ ਨਾਲ ਦੇਖਿਆ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਾਜ ਅੰਤਕਾਲ, ਇਹ ਫਿਰ ਤ੍ਰਿਲੋਚਨ ਭਗਤ ਨਾਲ ਦੇਖਿਆ ਵੀ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੇ ਜੋ ਮਰੈ ਪ੍ਰੇਤ ਜੂਨ ਵਲ ਵਲ ਉਤਰੈ। ਉਹਨਾਂ ਦੀ ਦਿਵ ਦ੍ਰਿਸ਼ਟੀ ਹੁੰਦੀ ਹੈ ਬ੍ਰਹਮ ਬੇਤਿਆਂ ਦੀ, ਇਸ ਕਰਕੇ ਜਿਨ੍ਹਾਂ ਦੀ ਇਹ ਬਾਣੀ ਹੈ ਉਹ ਬ੍ਰਹਮ ਬੇਤਿਆਂ ਨੂੰ ਦੇਖ ਰਹੇ, ਕਹਿੰਦੇ ਮੈਂ ਨੀ ਪੈਰੋ ਭੂਰੋਂ ਦਾ ਕੋਈ ਪੈਰੋਕਾਰ ਨਾਵਾਂ ਨੂੰ। ਆਹ ਬੜੇ ਲੋਕ ਜਿਹੜੇ ਪਿੰਡੀ ਥਾਈ ਮਸਾਨ ਕੱਢਦੇ ਨਾ ਸਾਰੇ, ਇਹ ਚਾਲੀ ਚਾਲੀ ਦਾ ਦਿਨ ਦਾ ਪਹਿਲਾਂ ਪੈਰੋਂ ਦਾ ਚਿੱਲਾ ਕੱਟਦੇ ਆ, ਪਿੰਡੀ ਥਾਈ ਜਿਹੜੀਆਂ ਥਾਲੀਆਂ ਖੜਕਾ ਕੇ ਜਾਦੂ ਜੂਦੂ ਕੱਢਦੇ ਆ ਨਾ, ਉਹ ਸਾਰੇ ਹੀ ਇਹਦੇ ਸ਼ਗਿਰਦ ਹੈ। ਇਹ ਪੈਰੋਂ ਪੈਰੋਂ ਨੂੰ ਪੂਜਣਗੇ ਉਹ ਭੂਤਾਂ ਦੀ ਜੂਨ ਚ ਜਾਣਗੇ, ਉਦਾਂ ਹੀ ਖੇਡ ਆਉਂਦੇ ਫਿਰਨਗੇ ਅਗਲੀ ਵਾਰੀ। ਹਰ ਬਾਹਰ ਹਰ ਜਿੱਦਾਂ ਖੋਤਾ ਖੋਤਾ ਸੁਆਹ ਉਡਾਉਂਦਾ ਫਿਰਦਾ ਨਾ, ਇਹ ਕਿਤੇ ਭੱਠੇ ਤੂੰ ਛੁੱਟ ਕੇ ਉਹਦਾ ਜਰਾ ਛੱਡ ਕੇ ਦੇਖੋ ਦੁਪਹਿਰੇ, ਉਹ ਮਾਰ ਟੀਟਣੇ ਮਾਰ ਕੇ ਤੇ ਉਹ ਦਲੱਤੀਆਂ ਮਾਰ ਖੇ ਅਡਾਉਂਦਾ ਫਿਰਦਾ। ਉਹ ਕਹਿੰਦਾ ਏਦਾਂ ਭੂਤ ਕਰਦੇ ਨੇ, ਮੈਂ ਨੀ ਇਹਨੂੰ ਪੈਰੋਂ ਨੂੰ ਪੂਜਦਾ, ਮੈਂ ਕਿਉਂ ਪੂਜਦਾ। ਹਾਂ ਦੇ ਦੁਆਲੇ ਹੋ ਗਏ। ਉਹ ਨਾਮਦੇਵ ਮੈਨੂੰ ਕਹਿਣ ਲੱਗੇ ਭਗਤ ਜੀ ਸਾਰੀ ਦੁਨੀਆ ਹੀ ਨਮੋ ਓਮ ਨਮੋ ਸ਼ਿਵਾ ਨਮੋ ਸ਼ਿਵਾ, ਸ਼ਿਵ ਜੀ ਨੂੰ ਸਾਰੀ ਰਮਾਇਣ ਦੇਖ ਲਓ, ਰਾਮ ਚੰਦ ਵੀ ਰਾਵਣ ਵੀ ਹੋਰ, ਸੋ ਇਹ ਸ਼ਿਵ ਜੀ ਨੂੰ ਪੂਜਦੀ ਸਾਰੀ ਦੁਨੀਆ, ਤੂੰ ਸ਼ਿਵ ਜੀ ਨੂੰ ਪੂਜ ਲਓ। ਉਹ ਕਹਿੰਦੇ ਮੈਂ ਕਿੱਦਾਂ ਪੂਜਣਾ, ਮੈਨੂੰ ਸਾਹਮਣੇ ਦਿਸ ਰਿਹਾ ਦਿਵ ਦ੍ਰਿਸ਼ਟੀ ਨਾਲ ਭਈ ਸ਼ਿਵ ਸ਼ਿਵ ਕਰ ਬੌਲਦ ਦੀ ਲੂਣ ਮਿਲ ਜਾਂਦੀ। ਉਹ ਬੌਲਦ ਦੇ ਉੱਤੇ ਚੜੇ ਫਿਰਦੇ ਡਾਊਰੂ ਵਜਾਉਂਦੇ ਫਿਰਦੇ ਅਗਲੇ ਜਨਮ ਦੇ ਵਿੱਚ, ਮੈਂ ਨੀ ਇਹ ਜੂਨ ਚ ਪੈਣਾ। ਉਹ ਸ਼ਿਵ ਸ਼ਿਵ ਕਰ ਵਰਦ ਚੜੇ ਡਾਊਰੂ ਚਮਕਾ
ਗੋਬਿੰਦ
ਚਰੇ ਗੌਰੂ
ਸ਼ਿਵ ਜੀ ਦੀ ਸਵਾਰੀ ਕੀਤੀ, ਸ਼ਿਵ ਜੀ ਬੌਲਦ ਤੇ ਬਿਠਾ ਲਿਆ ਉੱਤੇ, ਉਹ ਡੰਬਰੂ ਜੀ ਹੱਥ ਚ ਤਰਸੂਲ ਫੜਿਆ, ਉਹ ਡੰਬਰੂ ਵਜਾਉਂਦਾ ਫਿਰਦਾ। ਉਹ ਕਹਿੰਦੇ ਜਿਹੜੇ ਸ਼ਿਵ ਤੇ ਆ ਗਏ, ਜਿੱਦਾਂ ਦਾ ਕੋਈ ਤੁਸੀਂ ਇਸ਼ਟ ਕਰੋਗੇ ਉਹਦੇ ਰੂਪ ਚ ਸਮਾ ਜਾਓ। ਇਸੇ ਕਰਕੇ ਸਾਡੀ ਗੁਰਬਾਣੀ ਦਾ ਤੱਤ ਨਿਚੋੜ ਹੈ ਵੀ ਸ਼ਬਦ ਨੂੰ ਪੂਜੋ, ਸ਼ਬਦ ਦੀ ਪੂਜਾ, ਰੱਬ ਵੀ ਸ਼ਬਦ ਰੂਪ ਹੈ ਤੇ ਸ਼ਬਦ ਚ ਹੀ ਸਮਾ ਜਾਓਗੇ। ਇਸ ਕਰਕੇ ਸ਼ਿਵ ਸ਼ਿਵ ਕਰ ਸ਼ਿਵ ਦਾ ਰੂਪ ਹੀ ਇਹੋ ਹੈ, ਇਹੋ ਤੈਨੂੰ ਗਾਂ ਮਿਲਣਾ। ਬਲਦ ਚੜੇ ਡੌਰੂ
ਬਲਦ ਚੜੇ
ਚੱਲ ਤੂੰ ਮਹਾਮਾਈ ਨੂੰ ਪੂਜ ਲਿਆ ਕਰ,
ਮਹਾਮਾਈ ਕੀ ਪੂਜਾ ਕਰ,
ਉਹ ਕਹਿੰਦਾ ਮੈਂ ਨੀ ਜਨਾਨੀ ਬਣਨਾ ਅਗਲੇ ਦਿਨ ਜਨਮ। ਜਿਨ੍ਹਾਂ ਨੂੰ ਜਨਾਨੀ ਦਾ ਜਨਮ ਮਿਲਦਾ ਜਾਂ ਸਾਰਾ ਔਰਤ ਦਾ, ਆ ਦੇਖ ਲਓ ਆ ਦੇਵੀਆਂ ਹੋਰ ਪੂਜ ਲਓ, ਉਹ ਸਾਰੀ ਸਾਰੀ ਰਾਤ ਜਗਰਾਤੇ ਹੁੰਦੇ ਆ ਅੱਜ ਕੱਲ ਖਾਸ ਕਰ। ਉਹ ਮਾਰ ਉਹ ਦੇਵੀ ਦੀ ਸ਼ਕਲ ਬਣਾਈ ਆ ਸਾਰੀ, ਉਹ ਮਹਾਰਾਜ ਨੇ ਚੰਡੀ ਦੀ ਵਾਰ ਚ ਇਹਦੇ ਕੋਲ ਕੰਮ ਲਿਆ ਵੀ ਦੁਰਗਾ ਬੜੀ ਬਹਾਦਰ ਸੀ ਸਾਰੀ, ਐਨ ਰਾਕਸ਼ਾਂ ਦਾ ਯੁੱਧ ਦਿਖਾ ਲਿਆ, ਤੁਸੀਂ ਇਹਨੂੰ ਪੂਜਣ ਲੱਗ ਪਏ ਹੋ ਰੱਬ ਵਾਂਗੂ, ਪੂਜ ਲਓ ਅਗਲਾ ਜਨਮ ਨਾਰੀ ਦਾ ਮਿਲੂਗਾ। ਆ ਦੇਖੋ ਸ਼ਬਦ ਦੱਸਦਾ ਮਾਈ
ਮਹਾਮਾਈ
ਜਨਮ ਲਏਗਾ ਮੁੜ ਕੇ ਨਾਰ ਦਾ। ਇਸੇ ਕਰਕੇ ਹੀ ਇਹ ਜਦੋਂ ਗ੍ਰੰਥ ਪੈਦਾ ਹੋਇਆ ਆ ਸ਼ਬਦ ਜ਼ਹੂਰ ਚ ਆਏ ਔਰ ਮਹੱਲੇ ਪੰਜਵੇਂ ਨਾਲ ਬੀੜ ਬੰਨੀ, ਫਿਰ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਬੀੜ ਚ ਸ਼ਬਦ ਆਏ ਇਹੋ ਜਿਹਾਂ ਭਗਤਾਂ ਦੇ। ਉਹ ਫਿਰ ਚੰਦ ਬ੍ਰਾਹਮਣੋਂ ਨੇ ਅਰਜ਼ੀ ਦੀ ਦਿੱਲੀ ਤਾਂ ਤੱਤੀਆਂ ਤਵੀਆਂ ਤੇ ਪੁੰਨ ਸੁੱਟਿਆ ਉਸ ਗੁਰੂ, ਪਰ ਉਸ ਗੁਰੂ ਨਾਲ ਸੱਚ ਕਹਿਣੋਂ ਨਹੀਂ ਹਟਿਆ, ਕੋਈ ਸ਼ਬਦ ਨਹੀਂ ਕੱਢਿਆ। ਉਸੇ ਤਰ੍ਹਾਂ ਸਾਡੇ ਕੋਲ ਗਿਆਨ ਆ। ਇਸੇ ਕਰਕੇ ਜਹਾਂਗੀਰ ਆਪਣੇ ਤੁਜਕੇ ਜਹਾਂਗੀਰੀ ਚ ਲਿਖਦਾ ਵੀ ਇਹ ਝੂਠ ਦੀ ਦੁਕਾਨ ਕਈ ਪੁਸ਼ਤਾਂ ਤੋਂ ਚੱਲੀ ਆ ਰਹੀ ਹੈ ਔਰ ਕਈ ਮੁਸਲਮਾਨ ਵੀ ਸਿੱਖ ਹੁੰਦੇ ਜਾਂਦੇ ਆ, ਹਿੰਦੂਆਂ ਨੇ ਤੇ ਹੋਣਾ ਹੀ ਸੀ। ਇਸ ਕਰਕੇ ਮੈਂ ਝੂਠ ਦੀ ਦੁਕਾਨ ਬੰਦ ਕਰਨਾ ਚਾਹੁੰਦਾ। ਤਾਂ ਮਹਾਰਾਜ ਨੂੰ ਤੱਤੀਆਂ ਤਵੀਆਂ ਤੇ ਭੁੰਨਿਆ ਗਿਆ ਸੀ ਔਰ ਉਹਨਾਂ ਨੇ ਇਹੋ ਜਿਹੇ ਸ਼ਬਦ ਵਿੱਚ ਐਸੇ ਲਾਤੇ ਜੋ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਉਹ ਜੋ ਹਿੰਦੂ ਕਰਦੇ। ਇਸੇ ਕਰਕੇ ਹਜ਼ਾਰਾਂ ਹਿੰਦੂਆਂ ਚੋਂ ਹੀ ਅਸੀਂ ਸਿੱਖ ਬਣੇ ਹਾਂ। ਕਿਉਂ ਕਹਿੰਦੇ ਹੋ ਜੋ
ਮਹਾਮਾਈ ਕੀ ਪੂਜਾ ਕਰ,
ਹੁਣ ਇਹੋ ਜਿਹੇ ਸ਼ਬਦ ਇਹਨਾਂ ਨੂੰ ਸੁਣਾਓ ਜੋ ਸਾਰੇ ਸਾਰੀ ਰਾਤ ਜਗਰਾਤੇ ਕਰ ਰਹੇ ਮਹਾਮਾਈ ਦੇ, ਦੁਰਗਾ ਦੇਵੀ ਦੇ ਜਾਂ ਹੋਰ ਸਾਰੇ ਜੋ ਦੁਰਗਾ ਜਾਂਦੇ ਸਾਰੇ, ਉਹ ਐਡੇ ਹੋਰ ਫਿਰ ਇਹ ਨਹੀਂ ਆ ਓਨੈਸਟਲੀ ਕਰਦੇ ਆ ਉਹ ਪੂਜਾ, ਪੈਦਲ ਜਾਂਦੇ ਕਈ ਸਾਰੇ ਦੁਰਗਾ ਦੀ ਮਹਾਮਾਈ ਦੀ ਇਹਨਾਂ ਦੀਆਂ ਪੂਜਾ ਦੇਵੀਆਂ ਦੀਆਂ, ਉਹ ਮਹਾਰਾਜ ਕਹਿੰਦੇ ਆ ਵੀ
ਮਹਾਮਾਈ
ਸਾਡੇ ਵੱਡੇ ਭਾਗ ਹੈ ਵੀ ਅਸੀਂ ਗੁਰੂ ਨਾਨਕ ਦੇ ਘਰ ਸਿੱਖਾਂ ਚ ਜਨਮ ਲਿਆ ਹੈ। ਪਰ ਆ ਸ਼ਬਦ ਦੇਖੋ ਕੀ ਦੱਸਦਾ
ਮਹਾਮਾਈ
ਭਵਾਨੀ ਹੈ, ਏਡੀ ਵੱਡੀ ਇਹ ਭਵਾਨੀ ਦੇਵੀ ਹੈ, ਮੁਕਤੀ ਵੇਲੇ ਕਿੱਥੇ ਛੁਪ ਜਾਂਦੀ ਹੈ।
ਤੂੰ ਕਈਅਤ ਹੈ ਆਦਿ ਭਵਾਨੀ, ਤੂੰ ਕਈਅਤ ਹੈ ਆਦਿ ਭਵਾਨੀ,
ਇਹ ਮੁਕਤ ਕੀ
ਬਰੀਆ
ਕਹਾਂ
ਛੁਪਾਨੀ,
ਗੁਰਮਤ ਰਾਮ ਨਾਮ ਗਹੁ ਮੀਤਾ,
ਗੁਰਮਤ ਰਾਮ ਨਾਮ ਗਹੁ ਮੀਤਾ,
ਇਹ ਪ੍ਰਣਵੇ ਨਾਮਾ ਇਉਂ ਕਹਿ ਗੀਤਾ,
ਪ੍ਰਣਵੇ ਨਾਮਾ ਇਉਂ ਕਹਿ ਗੀਤਾ।
ਉਹ ਮੈਂ ਨੀ ਤੁਹਾਡੀ ਗੀਤਾ ਗਾਤਾ ਪੜ੍ਹਦਾ, ਮੇਰੇ ਕੋਲ ਸਭ ਕੁਛ ਨਾਮ ਹੀ ਗੀਤਾ ਹੈ। ਪ੍ਰਣਵੇ
ਨਾਮਾ ਇਉਂ ਕਹਿ ਗੀਤਾ,
ਇਹ ਗੁਰਮਤ ਰਾਮ ਨਾਮ
ਕਹਾ
ਲਫ਼ਜ਼ ਹੈ ਗੁਰਮਤ, ਇਹ ਸਾਡਾ ਟਿਪੀਕਲ ਲਫ਼ਜ਼ ਹੈ ਬਾਬੇ ਨਾਨਕ ਦਾ ਬਾਣੀ ਦਾ ਗੁਰਮਤ ਲਫ਼ਜ਼। ਇਹ ਪਹਿਲਾਂ ਨਹੀਂ ਵੇਦਾਂ ਸ਼ਾਸਤਰਾਂ ਸਾਰਾ ਸਾਰੀ ਬਾਣੀ ਚ ਆ ਜੁਗਾਦ ਵੇ ਸਕਦੇ, ਇੱਕੋ ਮਤ ਗੁਰਮਤ ਹਰ ਪ੍ਰਪਜਿਆ, ਮਤ ਗੁਰਮਤ 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 ਸਾਰਾ ਆਊਗਾ। ਨਾਮਦੇਵ ਆਪਣੇ ਸ਼ਬਦ ਚ ਗੁਰਮਤ ਲਫ਼ਜ਼ ਦੇ ਲਿਆ, ਇਹ ਗੁਰਮਤ ਤੇਰਾ ਨਾਮ ਪਹਿਲਾਂ ਜੇ ਰਾਮ ਜਪਦਾ ਸੀ ਫਿਰ ਉਹਨੇ ਗੁਰਮਤ ਨਾਮ ਜਪਿਆ, ਗੁਰਮੁਖ ਨਾਮ ਜਪ ਗੁਰਮੁਖ ਨਾਮ, ਗੁਰਮੁਖ ਨਾਮ ਹੈ ਹੀ ਚੌਖਰਾ ਜਿਹੜਾ ਖੰਡੇ ਬਾਟੇ ਸਾਨੀ ਫਤਿਹ ਚ ਮਿਲਦਾ ਹੈ। ਇੱਥੇ ਗੁਰਮਤ ਨਾਮ ਲਿਖਣਾ ਪਿਆ ਔਰ ਦੱਸਣਾ ਪਿਆ ਵੀ ਮੈਂ ਵੀ ਗੁਰਮਤ ਚ ਆ ਕੇ ਬਾਬੇ ਨਾਨਕ ਨੂੰ ਚੌਖਰਾ ਸ਼ਬਦ ਲਿਆ ਤਾਂ ਗੁਰਮਤ ਕਹੋ ਨਾਲੇ ਆ ਗਿਆ, ਕਹੋ ਕਹੋ ਨਾਨਕ ਆਹ ਨੂੰ ਅੰਕੜ ਆ ਗਿਆ, ਉਹ ਹੀ ਰੂਲ ਥੰਮ ਰੂਲ ਵੀ ਨਾਮ ਨੂੰ ਕਹਿ ਤੂੰ ਕਹੋ ਟਲ ਫੜਨ ਨੂੰ ਕੁੱਟ ਕੇ ਫੜ ਲੈ ਇਸ ਗੁਰਮਤ ਨਾਮ ਨੂੰ, ਇਹ ਨੀ ਕਿਤੇ ਮਿਲਦਾ ਹੋਰ, ਇਹ ਗੁਰੂ ਦੁਆਰੇ ਹੀ ਗੁਰਮਤ ਜਿਹੜਾ ਨਾਮ ਹੈ, ਗੁਰਮਤ ਨਾਮ ਜਪ ਗੁਰਮਤ ਨਾਮ, ਗੁਰਮਤ ਗੁਰਮੁਖ ਨਾਮ ਜਪ ਇਹ ਜਿਹੜਾ ਚੌਕਰਾ ਸ਼ਬਦ ਸੀ ਪਹਿਲਾਂ ਕਦੀ ਨੀ ਸੀ ਆਇਆ ਜੁਗਾਂ ਚ, ਸਾਰੇ ਮੰਤਰ ਆ ਗਏ ਸੀ ਰਾਮ ਨਾਮ, ਇਹ ਪਹਿਲਾਂ ਕਦੀ ਨਾ ਵੇਦਾਂ ਚ ਨਾ ਕਿਤੇ ਹੈ, ਬਾਬੇ ਨਾਨਕ ਨੂੰ ਆਇਆ ਹੈ ਸਿਰਫ ਗੁਰਮੁਖ ਨਾਮ ਜਪ ਲੱਥੜੀਏ ਹਾਂ ਪਾਪਾ ਰਾਮ, ਇਹ ਗੁਰਮਤੇ ਰਾਮ ਨਾਮ ਰਮਈਏ ਦੇ ਸ਼ਬਦ ਦੀ ਦੇਹ ਨਾ ਕੋਸ਼ੀ ਹੈ ਤੇ ਬਾਕੀ ਕਹਿੰਦੇ ਮੈਂ ਚੰਗੀ ਤਰ੍ਹਾਂ ਠੋਕ ਵਜਾ ਕੇ ਦੇਖ ਲਏ ਸਾਰੇ।
ਗੁਰੂ ਅਮਰਦਾਸ ਸਾਹਿਬ ਕਹਿੰਦੇ ਸਭ ਤੇਰੀ ਰਾਸ, तुम मात पिता हम मुबारक ते तुमरी कृपा में कोई न जाने समगरी तुमरे सूत्र तो तुमरी दात में तुम ही जानी नानक दास सदा कुर्बानी एक ओ वाहिगुरु जी की फतेह श्री भगवती जी सहाय वाह श्री भगवती जी की पातशाही दसवीं पौड़ी प्रथम भगवती सिमर कर गुरु नानक लई ध्याए तेरे अंगद गुर ते अमरदास रामदास होई सहाय अर्जुन हर गोविंद श्री हर राय श्री हर कृष्ण ध्याई सब दुख जाय तेग बहादुर सिमरियाए सब थानी होए सहाय दसवां पातशाह गुरु गोविंद सिंह जी महाराज सब थानी होए सहाय उठी परमेश्वर का थान साध संग गावे गुरु गोविंद पूर्ण धर्म ज्ञान समझे सूझे पर बूझे अंत निरंतर साचा सच जे गुरे फरमाया क्यों है तुम बोलो हटिए बोलो जी वाहिगुरु जी का खालसा वाहिगुरु जी की फतेह गुरु साहेब जी के पंज प्यारे जे को जियो कहे उना को जम की तलब न होई प्यारे दया सिंह जियो धर्म सिंह जियो हिम्मत सिंह जियो साहिब सिंह जियो मोहकम सिंह जियो चार साहिबजादे अजीत सिंह जियो जुझार सिंह जियो जोरावर सिंह जियो फतेह सिंह जियो दीख्या आख बुझाया सिरती सच समेओ इनको क्या उपदेशी है जिन गुरु नानक देओ पूरे गुर की पूरी दीख्या बोलो जी वाहिगुरु जी का खालसा वाहिगुरु जी की फतेह एक आख राखे शब्द पाठ है अरदूर दिन रात नानक नाम नाम जप जपया अंतर बाहर रंग गुर पूरे उपदेशया नरक न साध संग खत्री ब्राह्मण शूद है ओ दापे हर मंत्र जपेई सतगुर साधना दा भला मनाएगा नानक नाम में चढ़ती कला तेरे पाने सरबत का भला
वाहिगुरु जी का खालसा वाहिगुरु जी की
आव पूरे भरे
सतगुर बचन बचन है सतगुर पादर मुक्त जनावैगो जप राम नाम सुख पावैगो ज्यों ज्यों जपे तवें सुख पावे सतगुर सेव समावैगो सतगुर की बाणी सत स्वरूप है गुरबाणी बनी है भगत भंडार गुरबाणी लाल गावत सुनत कमावत निहाल पैरों महला तीजा आपे दैत लाए दिते संत जना को आपे राखा सोई आपे दैत लाए दिते संत जना को आपे राखा सोई जो तेरी सदा शरण आई
ਤਿੰਨ ਮਨੇ ਦੁੱਖ ਨਾ ਹੋਈ ਜੁਗੇ ਭਗਤਾਂ ਕੀ ਰੱਖਦਾ ਆ ਦੈਂਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਣ ਕਿਛੂ ਨ ਜਾਣ ਸਭ ਦੇ ਮੇਲੇ ਮਿਲਾਇਆ ਰਹਾ ਜੁਗੇ ਭਗਤਾਂ ਕੀ ਰੱਖਦਾ ਆ ਦੈਂਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਣ ਕਿਛੂ ਨਾ ਜਾਣ ਸਭ ਦੇ ਮੇਲੇ ਮਿਲਾਇਆ ਰਹਾਉ ਅਨ ਦਿਨ ਭਗਤ ਕਰੇ ਦਿਨ ਰਾਤੀ ਦੁਬਦਾ ਸਭ ਦੇ ਖੋਈ ਸਦਾ ਨਿਰਮਲ ਹੈ ਜੋ ਸੱਚੇ ਰਾਤੇ ਸੱਚ ਵਸਿਆ ਮਨੇ ਸੋਈ ਮੂਰਖ ਦੁਬਦਾ ਪੜੇ ਮੂਲ ਨਾ ਪਛਾਣੇ ਬਿਰਥਾ ਜਨਮ ਗਵਾਇਆ ਸੰਤ ਜਨਾ ਕੀ ਨਿੰਦਾ ਕਰੇ ਦੁਸ਼ਟ ਦੈਂਤ ਚੜਾਇਆ ਪ੍ਰਹਿਲਾਦ ਦੁਬਦਾ ਨਾ ਪੜੇ ਹਰ ਨਾਮ ਨਾ ਛੋਡੇ ਡਰੇ ਨਾ ਕਿਸੇ ਦਾ ਡਰਾਇਆ ਸੰਤ ਜਨਾ ਕਾ ਹਰ ਜੂ ਰਾਖਾ ਦੈਂਤੇ ਕਾਲ ਨੇੜੇ ਆਇਆ ਆਪਣੀ ਪੈਜ ਆਪੇ ਰਾਖੇ ਭਗਤਾਂ ਦੇ ਵਡਿਆਈ ਨਾਨਕ ਹਰਨਾਕਸ ਨਹੀ ਬਿਦਾਰਿਆ ਅੰਧੇ ਦਰ ਕੀ ਖਬਰ ਨਾ ਪਾਈ ਆਪਣੇ ਪੈਜ ਆਪੇ ਰੱਖ ਭਗਤਾਂ ਦੇ ਵਡਿਆਈ ਨਾਨਕ ਹਰਨਾਕਸ ਨਹੀ ਬਿਦਾਰਿਆ ਅੰਧੇ ਦਰ ਕੀ ਖਬਰੇ ਨਾ ਪਾਈ ਜੁਗੇ ਭਗਤਾਂ ਕੀ ਰੱਖਦਾ ਆਇਆ ਦੈਂਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਵਨ ਨਾ ਕਛੂ ਜਾਣੇ ਸਭ ਦੇ ਮੇਲੇ ਮਿਲਾਇਆ ਸਭ ਦੇ ਮੇਲੇ ਮਿਲਾਇਆ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਤਾਂ 15ਵੀਂ ਪੌੜੀ ਲੈ ਰਹੇ ਹਾਂ ਵਾਰ ਦੀ ਤੇ ਵਾਰ ਦੀ ਜਿਹੜੀ ਅਖੀਰਲੀ ਛੋਟੀ ਜਿਹੀ ਲਾਈਨ ਹੁੰਦੀ ਹੈ ਉਹ ਪੌੜੀ ਦਾ ਰਹਾਉ ਹੁੰਦਾ ਹੈ ਉਹ ਜਿਸਟ ਹੈ ਜਿਹਦੇ ਦੁਆਲੇ ਸਾਰੀ ਪੌੜੀ ਪਾਉਂਦੀ ਹੈ ਤੇ ਅਖੀਰਲਾ ਛੋਟਾ ਜਿਹਾ ਜਿਹੜਾ ਲਫ਼ਜ਼ ਹੁੰਦੀ ਹੈ ਥੋੜੇ ਜਿਹੇ ਜਿੱਦਾਂ ਇਹਦੇ ਚ ਤਾਂ ਦਰਗੇ ਪੈਦਾ ਜਾਏ ਸੀ ਤੇ ਇਹਦੇ ਨਾਲ ਫਿਰ ਸਲੋਕ ਲਾਏ ਨੇ ਜਿਹੜੇ ਇਸ ਭਾਵ ਅਰਥ ਨਾਲ ਮਿਲਣਗੇ ਵੀ ਉਹ ਕਿਹੜੀ ਕੰਮ ਕਰਾਂ ਇਸ ਦੁਨੀਆਂ 'ਚ ਜਿਹਦੇ ਨਾਲ ਮੈਂ ਦਰਗਾਹ ਦੇ ਵਿੱਚ ਜਾ ਕੇ ਪ੍ਰਵਾਨ ਹੋ ਜਾਂ ਤਾਂ ਦਰਗੇ ਪੈਦਾ ਜਾਏ ਸੀ ਵੀ ਮੈਨੂੰ ਦਰਗਾਹ ਵਿੱਚ ਮਾਣ ਮਿਲੇ ਜਾ ਕੇ ਉੱਥੇ ਮੈਨੂੰ ਧੱਕੇ ਨਾ ਵੱਜਣ ਮਰਨ ਤੋਂ ਬਾਅਦ ਜਾਂ ਜੀਂਦੇ ਜੀ ਵੀ ਇਸ ਜਨਮ 'ਚ ਹੁੰਦਿਆਂ ਹੋਇਆਂ ਜੀਂਦੇ ਜੀ ਹੀ ਦਰਗਾਹ 'ਚ ਜਾਂਦੇ ਨੇ ਗੁਰਸਿੱਖ ਕਮਾਈ ਕਰਕੇ ਰੋਜ਼ ਹੀ ਨਾਮ ਦੀ ਇੰਨੀ ਅਭਿਆਸ ਦੀ ਕਮਾਈ ਹੋ ਜਾਂਦੀ ਹੈ ਵੀ ਉਹ ਦਰਗਾਹ ਤੱਕ ਰੋਜ਼ ਹੀ ਅਭਿਆਸ ਵੇਲੇ ਚੜ੍ਹਦੇ ਹੈ ਚੜ੍ਹਾਈ ਕਰਦੇ ਹੈ ਇਸ ਕਰਕੇ ਜਿਨ੍ਹਾਂ ਦੀ ਚੜ੍ਹਾਈ ਦਰਗਾਹ ਤੱਕ ਜਾਂਦੀ ਹੈ ਉਹ ਕਿਹੜੇ ਕੰਮਾਂ ਨਾਲ ਜਾਂਦੀ ਹੈ ਇਸ ਪ੍ਰਥਾਏ ਮਹੱਲੇ ਪਹਿਲੇ ਨਾ ਫਿਰ ਇਹ ਪੌੜੀ ਉਚਾਰੀ ਵੀ ਉਹ ਕੰਮ ਕਰ ਜਿਹਦੇ ਨਾਲ ਤੈਨੂੰ ਦਰਗਾਹ 'ਚ ਮਾਣ ਮਿਲੇ ਉੱਥੇ ਤੈਨੂੰ ਵੈਲਕਮ ਕਰੇ ਦਰਗਾਹ ਉੱਥੇ ਤੈਨੂੰ ਸਰੋਪਾ ਦਏ ਉਹਨੂੰ ਕਹਿੰਦੇ ਹੈ ਤਾਂ ਦਰਗੇ ਪੈਦਾ ਜਾਏ ਸੀ ਹੁਣ ਇਸ ਪੌੜੀ ਤੋਂ ਹੋਰ ਚੀਜ਼ ਖੁੱਲ੍ਹਦੀ ਹੈ ਵੀ ਤਾਂ ਦੇ ਉੱਤੇ ਬਿੰਦੀ ਹੈ ਨਹੀਂ ਕੀ ਇਹਨੂੰ ਤਾਂ ਪੜ੍ਹਨਾ ਚਾਹੀਦਾ ਕਿ ਤਾਂ ਦਰਗੇ ਪੈਂਦੇ ਜਾਏ ਸੀ ਸਾਰੀ ਸਿੱਖੀ 'ਚ ਨਾ ਜਥਿਆਂ ਨਾਲ ਇਹਨਾਂ ਟਕਸਾਲਾਂ ਨਾਲ ਇਹਨਾਂ ਬੜਿਆਂ ਬੜਿਆਂ ਦਮਦਮੀ ਟਕਸਾਲ ਹੈ ਜੀ ਫਲਾਂ ਜੀ ਇਹਦਾ ਸੰਤਾਂ ਦੇ ਡੇਰਿਆਂ ਨਾਲ ਇਹਨਾਂ ਨਾਲ ਬਾਣੀ ਦੀ ਸ਼ਕਲ ਵਿਗਾੜਤੀ ਉਹ ਕਹਿੰਦੇ ਜੀ ਜਿੱਦਾਂ ਲਿਖਿਆ ਇਹਨੂੰ ਇੱਦਾਂ ਹੀ ਪੜ੍ਹਨਾ ਚਾਹੀਦਾ ਤਾਂ ਦਰਗੇ ਪੈਦੇ ਜਾਏ ਸੀ ਕਿਉਂਕਿ ਮਹਾਰਾਜ ਨੇ ਉੱਥੇ ਬਿੰਦਾ ਨਹੀਂ ਦਿੱਤਾ ਉਹ ਭਾਈ ਜੇ ਬਿੰਦਾ ਨਾ ਦਓਗੇ ਤਾਂ ਤਾਂ ਕਹਿੰਦੇ ਹੈ ਹੀਟ ਨੂੰ ਵੀ ਜਿਹਨੂੰ ਤਾਂ ਚੜ੍ਹਿਆ ਹੋਵੇ ਵੀ ਜਿਹਨੂੰ ਤਾਂ ਚੜ੍ਹੇ ਤਾਂ ਦਰਗੇ ਪੈਂਦੇ ਜਾਏ ਸੀ, ਇੱਥੇ ਪੜ੍ਹਨਾ ਪਊਗਾ ਤਾਂ। ਕਿਉਂ ਤਾਂ ਕਿਉਂ ਕਿਹਾ? ਉਤਰੀ ਪੌੜੀ ਦੀਆਂ ਸਾਰੀਆਂ ਲਾਈਨਾਂ ਕਮਾਏਗਾ ਜੋ ਮੈਂ ਲਿਖ ਰਿਹਾ, ਤਾਂ ਦਰਗੇ ਪੈਂਦੇ ਆ। ਓਨਲੀ ਐਂਡ ਓਨਲੀ ਜਿਹੜੇ ਮੈਂ ਐਕਸ਼ਨ ਦੱਸ ਰਿਹਾ ਇਸ ਪੌੜੀ ਦੇ ਵਿੱਚ, ਬਾਬਾ ਨਾਨਕ ਕਹਿੰਦਾ ਜੇ ਗੁਰਸਿੱਖ ਇਹਨਾਂ ਵੱਲ ਧਿਆਨ ਕਰੇਗਾ ਵੀ ਜਿਹੜੇ ਮੈਂ ਪੌੜੀ ਚ ਕਹਿ ਰਿਹਾ, ਤਾਂ ਦਰਗੇ ਪੈਂਦੇ ਜਾਏ ਸੀ। ਕੰਡੀਸ਼ਨ ਹੈ, ਤਾਂ ਦਾ ਮਤਲਬ ਉੱਥੇ ਬਿੰਦਾ ਸਾਨੂੰ ਬੋਲਣਾ ਪੈਣਾ। ਜਿੱਦਾਂ ਪਾਵਾ ਪੜ੍ਹਦੇ ਜੀ, ਬਾਣੀ ਪੜ੍ਹਨ ਲੱਗੇ ਜੀ, ਹੁਕਮਨਾਮਾ ਲੈ ਜੀ, ਪਾਵਾ ਜੀ, ਉਹ ਪਾਵਾ ਤੇ ਮੰਜੀ ਦਾ ਹੁੰਦਾ, ਮੰਜੀ ਦੇ ਪਾਵੇ ਨੂੰ ਪਾਵਾ ਕਹਿੰਦੇ ਹੈ। ਉੱਥੇ ਪਾਵਾਂ ਪੜ੍ਹਨਾ ਪੈਣਾ ਵੀ ਮੈਂ ਇਹ ਚੀਜ਼ ਪਾਵਾਂ, ਉੱਤੇ ਬਿੰਦਾ ਨਾ ਵੀ ਹੋਵੇ ਕਿਉਂਕਿ ਬਿੰਦੇ ਬੁਲਾਉਣੇ ਪੈਣੇ। ਇੱਕ ਤੇ ਇਹ ਚੀਜ਼ ਜ਼ਾਹਰ ਹੋਈ ਵੀ ਬਾਬੇ ਨਾਨਕ ਨਾ ਹੀ ਇਹ ਚੀਜ਼ ਸ਼ੁਰੂ ਕੀਤੀ ਵੀ ਬਿੰਦੇ ਬਹੁਤੇ ਨਹੀਂ ਦਿੱਤੇ, ਨਹੀਂ ਤੇ ਬਿੰਦੇ ਹੀ ਬਿੰਦੇ ਹੋ ਜਾਣੇ। ਬਿੰਦੇ ਸ਼ਬਦ ਸੁਰਤ ਵਾਲੇ ਸਿੱਖਾਂ ਦੇ ਜਿਹੜਾ ਸਮਝ ਸੋਚ ਕੇ ਬਾਣੀ ਪੜ੍ਹੇਗਾ ਉਹਦੇ ਮੁਖਾਰ ਬਿੰਦ ਤੋਂ ਆਪੇ ਬਿੰਦੇ ਉੱਠਣੇ। ਇਸ ਕਰਕੇ ਇਹਨੂੰ ਪੜ੍ਹਨਾ ਹੈ ਤਾਂ ਦਰਗਹਿ ਸਿਰਫ ਇਸ ਸੈਕਸ਼ਨ ਨਾਲ ਤੂੰ ਉੱਥੇ ਜਾ ਕੇ ਚੱਲ ਸਕਦਾ ਹੈ। ਕਿਹੜਾ ਹੈ ਤਾਂ ਦਰਗਹਿ ਉਹਨੇ ਆਸਾ ਦੀ ਵਾਰ ਲਿਖੀ ਹੈ, ਪੌੜੀਆਂ ਇੰਨੀਆਂ, ਸਾਰੀ ਸਿੱਖੀ ਕਿੰਨੀ ਕੁ ਆਸਾ ਦੀ ਵਾਰ ਰੋਜ਼ ਸੁਣ ਰਹੀ ਹੈ, ਕਿੰਨੀ ਕੁ ਪੜ੍ਹ ਰਹੀ ਹੈ। ਔਰ ਇਹੋ ਜਿਹੇ ਸਲੋਕ, ਇਹੋ ਜਿਹਾ ਗਿਆਨ ਕੁਰਲੀ ਕਰਕੇ ਸੁੱਟ ਦਿੰਦੇ, ਸਾਰਾ ਜ਼ੋਰ ਛੱਕੇ ਤੇ ਲਾ ਦਿੰਦੇ ਨੇ ਜਿਹੜਾ ਉਸ ਭਾਵ ਅਰਥ ਨਾਲ ਮਿਲਦਾ ਨਹੀਂ, ਜਿਹੜਾ ਮਹਾਰਾਜ ਦਾ ਹੁਕਮ ਹੀ ਨਹੀਂ ਹੈ। ਨਰੋਲ ਆਸਾ ਦੀ ਵਾਰ ਲਾਓ ਤੇ ਉਹਦੇ ਨਾਲ ਸਲੋਕ ਆਉਣਗੇ ਜਿਹੜੇ ਇਸ ਭਾਵ ਅਰਥ ਨਾਲ ਮਿਲਦੇ। ਉਤਲਾ ਛੱਕਾ ਲਾ ਦੇਣਾ, ਤੂੰ ਹਰ ਤੇਰਾ ਸਭ ਕੋ ਸਭ ਤੋਂ ਉਪਾਏ ਰਾਮ ਰਾਜ, ਉਹ ਕਿਉਂ ਇਹਦੇ ਨਾਲ ਭਾਵ ਅਰਥ ਕਿਤੇ ਗੁਰੂ ਗ੍ਰੰਥ ਸਾਹਿਬ ਕਿਤੇ ਇਹ ਲਹਿਦਾ ਲਿਖੀ ਹੈ? ਤੁਸੀਂ ਬਾਣੀ ਤੋੜ ਕੇ ਇੱਕ ਛੱਕਾ ਇਹਦਾ ਨਾ ਕਿਉਂ ਲਾ ਰਹੇ ਹੋ? ਇਹ ਤੇ ਬਾਣੀ ਦਾ ਇਹ ਸਾਰਾ ਗੁਰੂ ਗ੍ਰੰਥ ਸਾਹਿਬ ਤੋੜਨਾ, ਬੀੜ ਭੰਨਣ ਹੈ, ਬਾਣੀ ਦੀ ਬੇਅਦਬੀ ਹੈ। ਅਸਲ ਜਿੱਦਾਂ ਗੁਰੂ ਅਰਜਨ ਪਾਤਸ਼ਾਹ ਨੇ ਲਿਖੇ ਆ ਉੱਦਾਂ ਤੁਸੀਂ ਬਾਣੀ ਪੜ੍ਹੋ ਨਾ, ਕਿ ਤੁਸੀਂ ਆਪ ਹੀ ਵਿੱਚ ਠੋਕੀ ਚੱਲੋ, ਉਹਦਾ ਅਰਥ ਹੀ ਨਹੀਂ ਰਲਦਾ ਦੂਸਰੇ ਨਾ। ਹੁਣ ਆਪਾਂ ਨਰੋਲ ਵਾਰ ਲਾ ਰਹੇ ਹਾਂ ਔਰ ਉਹਦੀ ਅਸੀਂ ਇਹ ਪੌੜੀ ਵਾਚ ਰਹੇ ਹਾਂ ਵੀ ਇਹ ਮਹਾਰਾਜ ਨਾ ਕਿਹੜਾ ਕੰਮ ਕਰਨ ਨੂੰ ਸਿੱਖੀ ਨੂੰ ਕਿਹਾ, ਤੇ ਸਿੱਖੀ ਕੰਮ ਕੀ ਕਰ ਰਹੀ ਹੈ? ਮਹਾਰਾਜ ਦੀ ਹੁਕਮ ਹੈ ਪਹਿਲੇ ਮਹੱਲੇ ਦਾ, ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰੇ ਸੱਚ। ਬਾਬਾ ਨਾਨਕ ਤੇ ਕਹਿ ਰਿਹਾ ਵੀ ਮੇਰੀ ਬਾਣੀ ਨੂੰ ਤੁਸੀਂ ਸਮਝਣਾ ਹੈ। ਸਿੱਖ ਕਹਿੰਦੇ ਨਹੀਂ ਜੀ, ਅਸੀਂ ਤੇ ਆਸਾ ਦੀ ਵਾਰ ਗਾਉਣੀ ਹੈ ਸਿਰਫ, ਔਰ ਰੋਜ਼ ਗੁਰਦੁਆਰਿਆਂ 'ਚ ਲੱਗ ਰਹੀ, ਸਾਰੇ ਸਿੱਖ ਰੋਜ਼ ਆਸਾ ਦੀ ਵਾਰ ਲਾ ਕੇ ਤੇ ਇੰਨੀ ਛੇਤੀ ਮਾਰ ਸਾਰੇ ਸਲੋਕ ਔਰ ਸਾਰਾ ਕੁਛ ਪੜ੍ਹ ਕੇ ਸਮਝ ਕਿਸੇ ਨੂੰ ਨਹੀਂ ਵੀ ਵਾਰ ਕਹਿੰਦੀ ਕੀ? ਮਹਾਰਾਜ ਦਾ ਤੇ ਹੁਕਮ ਹੈ ਸਮਝੇ ਸੂਝੇ ਪੜ ਪੜ ਬੂਝੇ, ਅਸੀਂ ਇਹਨੂੰ ਸਮਝਣਾ ਹੈ। ਅੱਜ ਅਸੀਂ ਸਮਝਿਆ ਵੀ ਪੌੜੀ ਦੇ ਵਿੱਚ ਜਿਹੜੀ ਅਖੀਰਲੀ ਲਾਈਨ ਹੈ ਇਹ ਇਹ ਧੁਰਾ ਨਿਕਲਦੀ ਹੈ ਸਾਰੀ, ਇਹ ਐਕਸਲ ਹੈ, ਅਖੀਰਲੀ ਛੋਟੀ ਜਿਹੀ ਲਾਈਨ, ਇਸ ਐਕਸਲ ਦੇ ਦੁਆਲੇ ਸਾਰਾ ਇਹ ਸਲੋਕ ਤੇ ਪੌੜੀ ਦਾ ਪਹੀਆ ਪਾਉਣਾ ਹੈ। ਇਸ ਕਰਕੇ ਜਿਹੜਾ ਐਕਸਲ ਹੈ ਉਹ ਕੀ ਹੈ? ਤਾਂ ਦਰਗਹਿ ਸਲੋਕ ਆਏ ਨੇ, ਉਹ ਕਹਿੰਦੇ ਭਾਈ ਤੂੰ ਨਹੀਂ ਕੰਮ ਕਰ ਰਿਹਾ, ਜੋ ਖਸਮ ਨੂੰ ਭਾਉਣ ਵਾਲਾ ਕੰਮ ਆ ਤੂੰ ਕੀਤਾ ਹੀ ਨਹੀਂ ਹੈ, ਤੂੰ ਕੀ ਕੀਤਾ ਹੈ? ਆ ਮੈਂ ਤੈਨੂੰ ਦੱਸਾਂ, ਤੂੰ ਪੱਕਾ ਬਾਹਮਣ ਹੈ। ਜਿੱਦਾਂ ਬਾਹਮਣ ਨੇ ਆਪਣਾ ਜਨਮ ਗਵਾ ਲਿਆ, ਬਾਹਰਲੇ ਪਾ ਕੇ ਸਿੱਖੀ ਸਾਰੀ ਨਾ ਸਾਰੀ ਬਾਹਮਣ ਬਣੀ ਪਈ ਹੈ, ਔਰ ਬਾਹਰਲੀਆਂ ਜਿਹੜਾ ਭੇਖ ਹੈ ਸਿੱਖੀ ਦਾ ਉਹਦੇ ਤੇ ਜ਼ੋਰ ਲਾਉਂਦੇ ਹੈ, ਔਰ ਜਿਹੜਾ ਕਿ ਉਹ ਕੰਮ ਨਹੀਂ ਆਉਣਾ ਦਰਗਾਹ 'ਚ। ਇਸ ਕਰਕੇ ਮਹਾਰਾਜ ਹੁਣ ਸਲੋਕ ਦੇ ਰਹੇ ਨੇ ਭਈ ਕਿਹੜੇ ਕਿਹੜੇ ਕੰਮ ਸੀ ਉਸ ਵੇਲੇ, ਹਲੀ ਮਹਾਰਾਜ ਹਲੀ ਸਿੱਖੀ ਆਦਿ ਗੁਰੂ ਸਾਡਾ ਕਹਿ ਰਿਹਾ ਬਾਬਾ ਨਾਨਕ, ਉਸ ਵੇਲੇ ਹਿੰਦੂਇਜ਼ਮ 'ਚ ਸਾਰੀ ਚੀਜ਼ ਹੋ ਰਹੀ ਸੀ ਜਿਹੜੀ ਸਿੱਖੀ 'ਚ ਅੱਜ ਕੱਲ੍ਹ ਹੋ ਰਹੀ। ਇਸ ਕਰਕੇ ਉਹ ਮਹਾਰਾਜ ਜੀ ਕਹਿੰਦੇ ਆ ਵੀ ਜਿਹੜਾ ਤੂੰ ਕੰਮ ਕਰਨ ਵਾਲਾ ਉਹ ਕੀ ਹੈ? ਤੂੰ ਆ ਬਾਹਰਲੇ ਦੇਖੀ, ਖਬਰਦਾਰ ਹੋ ਜਾ, ਜੇ ਆ ਬਾਹਮਣ ਵਾਲੇ ਕੰਮ ਕੀਤੇ ਤੇ ਮਹਾਰਾਜ ਸਾਨੂੰ ਬਾਹਮਣ ਬਣਨ ਤੋਂ ਰੋਕਦੇ ਹੈ, ਤੇ ਸਿੱਖੀ ਕਹਿੰਦੇ ਨਹੀਂ ਤੂੰ ਭਾਵੇਂ ਦੋਹਾਂ ਬਾਹਾਂ ਤਾਂ ਖੜੀਆਂ ਕਰਕੇ ਕਹਿੰਦਾ ਰਿਹਾ ਰੋਜ਼ ਵਾਰ 'ਚ ਅਸੀਂ ਬਣਨਾ ਹੀ ਬਾਹਮਣ, ਅਸੀਂ ਤੇਰੇ ਸਿੱਖ ਨਹੀਂ ਬਣਨਾ।
ਉਹ ਮਹਾਰਾਜ ਸਲੋਕ ਕਹਿੰਦੇ ਆ, ਮਹਾਰਾਜ ਕਹਿੰਦੇ ਉਹ ਭਾਈ ਅੱਖਾਂ ਖੋਲ, ਦਰਗਾਹ ਚ ਤੈਨੂੰ ਧੱਕੇ ਮਿਲਣਗੇ, ਤੇ ਜੇ ਤੂੰ ਦਰਗਾਹ ਚ ਮਾਲ ਲਾਣਾ ਤੇ ਕੀ ਕਰ ਖਾਸ ਮੈਂ। ਮਹਾਰਾਜ ਕਰ ਰਹੇ ਨੇ ਆ ਹੋ ਰਿਹਾ ਸੀ ਉਸ ਵੇਲੇ। ਸਲੋਕ ਮਹੱਲਾ ਪਹਿਲਾ, ਦਇਆ ਕੱਪਾ ਸੰਤੋਖ, ਦਇਆ ਕੱਪਾ ਸੰਤੋਖ, ਜਪ ਕੰਨੀ ਸੱਤ ਪਾਠ, ਜਪ ਕੰਨੀ ਸੱਤ ਪਾਠ, ਇਹੋ ਜਨੇ ਕੁਰਲੀ ਕਰਕੇ ਸੁੱਟ ਦੋਗੇ, ਛੇਤੀ ਨਾਲ ਪੜ੍ਹ ਲਓਗੇ ਜੀ। ਪੜ੍ਹਿਆ ਨਾਹੀ ਭੇਦ ਬੁੱਝਿਆ ਪਾਵਣ, ਇਹ ਵੀ ਮਹਲੇ ਪਹਿਲੀ ਦੀ ਬਾਣੀ ਹੈ ਵੀ ਮੇਰੀ ਬਾਣੀ ਨੂੰ ਪੜ੍ਹੀ ਨਾ, ਇਹਨੂੰ ਬੁੱਝ ਕੀ ਮੈਂ ਕਹਿ ਰਿਹਾ। ਹੁਣ ਆਪਾਂ ਉੱਥੇ ਬੁੱਝਾਂਗੇ ਵੀ ਇਹ ਸਲੋਕ ਕਹਿ ਕੀ ਰਿਹਾ। ਮਹਾਰਾਜ ਕਹਿ ਰਹੇ ਨੇ ਵੀ ਖਬਰਦਾਰ, ਮੇਰੇ ਸਿੱਖ ਨਾ ਕੋਈ ਗਲ ਚ ਚੀਜ਼ ਪਾਈ ਜਨੇਊ ਵਾਂਗੂ, ਖਬਰਦਾਰ ਕਿਸੇ ਸਿੱਖ ਨੇ ਮੇਰੇ ਗਾਤਰਾ ਪਾਇਆ। ਆ ਜਿੰਨਾ ਜਨੇਊ ਬਾਹਮਣ ਪਾਉਂਦੇ ਸੀ ਸਿੱਖੀ ਚੋਂ ਗਾਤਰਾ ਬਣ ਗਿਆ ਸਾਡਾ। ਇਹ ਗਾਤਰਾ ਨਹਾਉਣ ਲੱਗੇ ਵੀ ਸਿਰ ਤੇ ਟੰਗ ਲਓ ਜੀ, ਔਰ ਉਹ ਜਨੇਊ ਕੰਨ ਤੇ ਟੰਗਦੇ ਜਿਸ ਵੇਲੇ ਟਾਇਲਟ ਜਾਂਦੇ ਆ ਜਾਂ ਬਾਹਰ ਖੇਤਾਂ ਜਾਂਦੇ, ਉਹ ਜਨੇਊ ਕੰਨ ਨਾਲ ਟੰਗ ਲੈਂਦੇ। ਇਹ ਸਾਡੇ ਸਿੰਘ ਜਨੇਊ ਉਹ ਸਾਰਾ ਗਾਤਰਾ ਉੱਤੇ ਪਾ ਕੇ ਨਹਾਉਣਾ, ਉਹ ਕਹਿੰਦੇ ਜੀ ਇਹ ਪੱਕਾ ਸਿੱਖ ਹੈ। ਆ ਦੇਖੋ ਮਹਾਰਾਜ, ਮਹਾਰਾਜ ਕਹਿੰਦੇ ਆ ਇਹ ਤੂੰ ਕੰਮ ਨਾ ਕਰ, ਤੂੰ ਬਾਜ ਆ ਜਾ, ਮੈਂ ਤੈਨੂੰ ਬਾਰ ਬਾਰ ਪੌੜੀ ਚ ਕਹਿ ਰਿਹਾ, ਉਹ ਕੰਮ ਕਰ ਕਿਹੜੇ ਤਾਂ ਡਰ ਗਏ ਪਹਿਦਾ ਸਿੱਖ ਪੁੱਤੋ, ਤੱਗ ਪਾ, ਉਹ ਗਾਤਰਾ ਪਾ, ਉਹ ਜਨੇਊ ਪਾ ਤੂੰ ਜਿਹੜਾ ਕਿ ਦਰਗਾਹ ਤੱਕ ਜਾਵੇ ਤੇ ਉਹ ਟੁੱਟੇਗਾ ਨੀ ਕਦੀ। ਸੜਨ ਵੇਲੇ ਸੀੜੀ ਤੇ ਤੈਨੂੰ ਸਾੜਨ ਵੇਲੇ ਔਰ ਸੜਨਾ ਨੀ ਹੈ, ਬਾਹਰਲਾ ਜਨੇਊ ਸੜ ਜਾਣਾ ਹੈ, ਬਾਹਰਲੇ ਕਕਾਰ ਸੜ ਜਾਣੇ ਹੈ, ਬਾਹਰਲਾ ਸਾਰਾ ਸਰੀਰ ਸੜ ਜਾਣਾ। ਬਲਕਿ ਜਿਹੜਾ ਸਰੀਰ ਜੰਮਣ ਵੇਲੇ ਨਾਲ ਸੀ ਅੰਦਰੋਂ ਆਉਂਦਾ, ਉਹ ਮਰਨ ਵੇਲੇ ਨਾਲ ਨੀ ਜਾਂਦਾ। ਸਰੀਰ ਬੌਡੀ ਆਉਣ ਵੇਲੇ ਦੁਨੀਆਂ ਚ ਨਾਲ ਆ, ਸਾਡੇ ਜਾਣ ਵੇਲੇ ਬੌਡੀ ਵੀ ਨੀ ਨਾਲ ਜਾਂਦੀ, ਤੇ ਬੌਡੀ ਦੇ ਉੱਤੇ ਕਕਾਰਾਂ ਦਾ ਤੇ ਕਹਿਣੇ ਕੀ। ਇਸ ਕਰਕੇ ਸਿੱਖੀ ਤੱਤ ਵਸਤੂ ਬ੍ਰਹਮ ਗਿਆਨ ਦੇ ਰਹੀ ਹੈ, ਉਹ ਕੰਮ ਕਰ ਜਿਹੜਾ ਮਰਨ ਤੋਂ ਬਾਅਦ ਵੀ ਨਾਲ ਜਾਏ, ਉਹ ਹੈ ਨਾਇ ਮੰਨਿਆ ਪਥ ਉਪਜੈ ਸਾਲ ਆਹੀ ਸੱਚ ਸੂਤ, ਦਰ ਗਏ ਅੰਦਰੇ ਪਾਈਐ ਤਗ ਨਾ ਤੂਟਸੇ ਪੂਤ। ਇਸ ਕਰਕੇ ਤੂੰ ਤਗ ਕਿਹੜਾ ਪਾਉਣਾ ਹੈ। ਬਾਹਮਣ ਕੀ ਕਰਦਾ ਸੀ, ਇੱਕ ਚੌਂ ਕੌਡੀਆਂ ਦਾ ਜਨੇਊ ਲੈ ਕੇ ਜਿੰਨੀ ਚਿਕਰ ਅਸੀਂ ਗੁਰੂ ਬਾਬੇ ਨਾਨਕ ਦੀ ਪਿੰਡਾਂ ਦੀ ਬੋਲੀ ਦੇ ਪੰਜਾਬੀ ਲਿਪੀ ਦੇ ਉਹ ਜਿਹੜੀ ਸ਼ਬਦਾਵਲੀ ਨਹੀਂ ਸਮਝਾਂਗੇ ਉਨੀ ਚਿਕਰ ਸਾਨੂੰ ਬਾਣੀ ਨਹੀਂ ਸਮਝ ਆਏਗੀ। 300-400 ਸਾਲ ਪੁਰਾਣੀ ਇਹ ਬਾਣੀ, ਉਸ ਵੇਲੇ ਕਿਹੜੀ ਚੀਜ਼ ਨੂੰ ਕੀ ਕਹਿੰਦੇ ਸੀ ਉਹ ਸ਼ੁੱਧ ਪੰਜਾਬੀ ਸਾਨੂੰ ਸਮਝਣੀ ਪੈਣੀ ਹੈ, ਸਾਨੂੰ ਭਾਸ਼ਾ ਬਾਣੀ ਦੀ ਸਮਝਣੀ ਪੈਣੀ ਹੈ ਜੇ ਅਸੀਂ ਗੁਰੂ ਨਾਨਕ ਦੇ ਸਿੱਖ ਹੈ। ਗੁਰੂ ਨਾਨਕ ਕਹਿ ਰਿਹਾ ਵੀ ਜਿਹੜਾ ਚੌਕੜ ਹੈ ਨਾ, ਚੌਕੜ ਕਹਿੰਦੇ ਚੌਂ ਕੌਡੀਆਂ ਨੂੰ। ਅੱਜ ਮੈਂ ਖੋਲ ਰਿਹਾ ਇਹ ਲਫ਼ਜ਼ ਜਿਹੜੇ ਕਦੀ ਕਿਸੇ ਨਾਲ ਨਹੀਂ ਖੋਲਿਆ ਸੀਦਾ, ਕਿਉਂਕਿ ਸਾਨੂੰ ਇਹ ਇੱਕ ਇੱਕ ਲਫ਼ਜ਼ ਹੀਰਾ ਹੈ ਬਾਬੇ ਨਾਨਕ ਦਾ, ਜੜਾਊ ਹੈ, ਰਤਨ ਹੈ ਉਹਦੇ ਬ੍ਰਹਮ ਗਿਆਨ ਦਾ ਇੱਕ ਇੱਕ ਲਫ਼ਜ਼। ਇਹ ਚੌਕੜ ਕੀ ਹੋਇਆ? ਚੌਕੜੇ ਮੁੱਲੇ ਅਣਾਇਆ ਬਹਿ ਚੌਂਕੇ ਪਾਇਆ। ਕਿ ਬਾਹਮਣ ਚੌਕੜ ਕਹਿੰਦੇ ਆ ਚੌਵਾਂ ਕੌਡੀਆਂ ਨੂੰ। ਪਿੱਛੇ ਕੌਡੀ ਵੀ ਸਿੱਕਾ ਹੁੰਦੀ ਸੀ, ਕੋਇਨ ਹੁੰਦੀ ਸੀ। ਪਹਿਲਾਂ ਪੈਸਾ ਹੁੰਦਾ ਸੀ ਛੋਟਾ, ਪੈਸੇ ਤੋਂ ਗਾਂ ਧੇਲਾ ਹੁੰਦਾ ਸੀ, ਧੇਲੇ ਤੋਂ ਗਾਂ ਦਮੜੀ ਹੁੰਦੀ ਸੀ, ਦਮੜੀ ਤੋਂ ਗਾਂ ਤਦੇ ਕਹਿੰਦੇ ਸੀ ਵੀ ਦਮੜੀ ਚਮੜੀ ਜਾਏ ਪਰ ਦਮੜੀ ਨਾ ਜਾਏ। ਇਹ ਐਡੇ ਲੋਭੀ ਹੁੰਦੇ ਸੀਗੇ ਜਿਹੜੇ ਦਮੜੀਆਂ ਜੋੜਨ ਵਾਲੇ ਵੀ, ਉਹ ਕਹਿੰਦੇ ਮੇਰੇ ਚਮ ਬਛਕ ਲਾ ਲਾ ਤੇ ਮੇਰੀ ਦਮੜੀ ਨਾ, ਇਹ ਉਥੋਂ ਦਮੜੀ ਆਈ, ਸਭ ਤੋਂ ਛੋਟਾ ਕਾਇਨ। ਔਰ ਇਹਦੇ ਨਾਲੋਂ ਵੀ ਛੋਟਾ ਕੌਡੀ ਹੁੰਦੀ ਸੀ, ਜਿਹੜੀ ਕੌਡੀ ਹੁੰਦੀ ਸੀ ਉਹਦੀ ਵੀ ਅਸੀਂ ਛੋਟੇ ਹੁੰਦੇ ਹਾਂ ਚਾਰ ਚਾਰ ਕੌਡੀਆਂ ਜਾਂ ਥੋੜੀਆਂ ਕੌਡੀਆਂ ਲੈ ਕੇ ਹੱਟੀ ਤੋਂ ਤੇਲ ਲੈ ਆਈਦਾ ਸੀ। ਇੱਕ ਕੋਇਨ ਸੀ ਕੌਡੀ, ਸਭ ਤੋਂ ਛੋਟਾ ਕੋਇਨ, ਇਹਨੂੰ ਕੌਡੀ ਕਹਿੰਦੇ ਸੀ। ਬ੍ਰਾਹਮਣਾਂ ਤੋਂ ਚਾਰ ਕੌਡੀਆਂ ਜੋੜ ਕੇ ਚੌਂ ਕੌਡੀਆਂ ਨੂੰ ਚੁਗੱਡਾ ਕਹਿੰਦੇ ਆ, ਚੁਗੋਡਾ ਕਹਿੰਦੇ ਚੌਕੜ ਨੂੰ। ਪਿੱਛੇ ਮੈਥਮੈਟਿਕਸ ਘੱਟ ਹੁੰਦਾ ਸੀ ਤੇ ਪਿੰਡੀ ਥਾਂ ਹੱਲੀ ਵੀ ਜਿਹੜੇ ਪਿੰਡਾਂ ਥਾਂ ਦੇ ਲੋਕ ਹੈ ਉਹ ਵੀਹਾਂ ਚ ਗਿਣਦੇ ਸੀ, ਵੀ 20 ਤੱਕ ਉਹਨਾਂ ਨੂੰ ਗਿਣਨਾ ਆਉਂਦਾ ਸੀ, 100 ਤੱਕ ਆਉਂਦਾ ਨਹੀਂ ਸੀ ਹੁੰਦਾ ਪਿੰਡੀ ਥਾਂ। ਤਾਂ ਕਹਿੰਦੇ ਸੀ ਵੀ ਇੱਕ 25-20-100 ਪੰਜ ਵੀਹਾਂ ਮਿਲਾ ਲਓ ਤੇ ਉਹ ਕਹਿੰਦੇ ਸੀ ਢੇਰੀਆਂ ਵੀਹਾਂ ਰੁਪਇਆਂ ਦੀਆਂ ਲਾ ਲੈਣੀਆਂ ਪੰਜ ਤੇ ਕਹਿਣਾ ਹਾਂਜੀ ਇਹ 100 ਰੁਪਇਆ ਹੋ ਗਿਆ ਪਿੰਡੇ ਥਾਂ ਦੇ। ਮਹਾਰਾਜ ਨਾ ਉਸ ਉਹਨਾਂ ਪਿੰਡਾਂ ਦੇ ਪਿਛੜਿਆਂ ਬੰਦਿਆਂ ਨੂੰ ਜਿਹੜੇ ਮੈਥਡ ਨੂੰ ਸਮਝਦੇ ਉਹਨਾਂ ਨੂੰ ਉਹਨਾਂ ਦੀ ਬੋਲੀ ਚ ਸਮਝਾਈ ਹੈ ਬ੍ਰਹਮ ਗਿਆਨ ਐਡਾ ਉੱਚਾ। ਉਹ ਫਿਰ ਕਹਿੰਦੇ ਸੀ ਵੀ 25-20-100 ਹੁੰਦਾ, ਲੇਕਿਨ ਜੋਰਾਵਰ ਦਾ 27-20-100। ਜਿਹੜਾ ਜੋਰਾਵਰ ਹੈ ਨਾ ਉਹ ਜ਼ਿਮੀਦਾਰ ਨੂੰ ਧੋਖਾ ਦੇ ਕੇ ਕਹਿੰਦਾ ਨਹੀਂ 27-20-100 ਹੁੰਦੀ, ਤੂੰ 7 ਢੇਰੀਆਂ ਬਣਾ ਤਾਂ ਮੈਂ ਤੇਰਾ ਵਿਆਜ ਵਾਲਾ ਜਿਹੜਾ ਰੁਪਈਆ ਮੇਰਾ ਵਾਪਸ ਕਰ ਸੂਦ, ਤੇ ਤੂੰ 25 ਦੇਣ ਵੇਲੇ 25-20-100 ਤੇ ਲੈਣ ਵੇਲੇ 27-20-100। ਇਸ ਕਰਕੇ ਬਾਨ ਪਿੰਡਾਂ ਥਾਂ 'ਚ ਲਿਖਿਆ ਵੀ ਜੋਰਾਵਰ ਦਾ 27-20-100। ਇਸ ਕਰਕੇ ਜਿਹੜਾ ਮਹਾਰਾਜ, ਕਿਉਂਕਿ ਗਰੀਬਾਂ ਦੇ ਹੱਕ 'ਚ ਸੀ ਉਹਨਾਂ ਨੇ ਸਾਰੀ ਬਾਣੀ, ਨੀਚਾ ਅੰਦਰ ਨੀਚ ਜਾਤ ਨੀਚੀ ਹੁਣਾ 'ਚ ਨੀਚ, ਨਾਨਕ ਤਿੰਨ ਕੇ ਸੰਗ ਸਾਥ ਵੱਢਿਆ ਸਿਉਂ ਕਿਆਰੀ ਸੀ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀ। ਮਹਾਰਾਜ ਗਰੀਬ ਹੋ ਕੇ ਉਹਨਾਂ ਗਰੀਬ ਲੋਕਾਂ 'ਚ ਆਪਣਾ ਬ੍ਰਹਮ ਗਿਆਨ ਦੇ ਰਿਹਾ। ਉਸ ਕਰਕੇ ਚੌਕੜ ਨੂੰ ਸਮਝਣਾ ਪਿਆ ਵੀ ਚੌਂ ਕੌਡੀਆਂ ਦਾ। ਪਿੱਛੇ ਬਾਹਮਣ ਕਹਿੰਦੇ ਸੀ ਲੈ ਵੀ ਮੈਂ ਤੇਰੇ ਗੱਲ 'ਚ ਜਨੇਊ ਪਾਉਣ ਲੱਗਾ, ਪਹਿਲਾਂ ਸੂਤ ਲਿਆ, ਉਹ ਸੂਤ ਦਾ ਜਨੇਊ ਹੁੰਦਾ। ਉਹ ਕਹਿੰਦੇ ਸੂਤ ਲਿਆ ਚੌਂ, ਪਹਿਲਾਂ 4 ਕੌਡੀਆਂ ਖਰਚ, ਫਿਰ ਚੌਂ ਕੌਡੀਆਂ ਦਾ ਜਦੋਂ ਸੂਤ ਆ ਜਾਂਦਾ ਸੀ ਉਹਨੂੰ ਫਿਰ ਆਉਣਦਾ ਸੀ, ਜਿੱਦਾਂ ਆਪਣੀ ਗੁੱਤ ਆਉਣੀ ਦੀ ਨਾ ਉਹਨੂੰ ਫਿਰ ਸਨਿਊ ਨੂੰ ਵੱਟ ਚਾੜਦਾ ਸੀ ਐਨ ਗੁੰਦ ਗੰਦ ਕੇ, ਉਹ ਫਿਰ ਜਨੇਊ ਉਹਦੇ ਗਲ 'ਚ ਪਾ ਦਿੰਦਾ ਸੀ। ਉਹ ਮਹਾਰਾਜ ਕਹਿੰਦੇ ਚੌਕੜ ਮੁੱਲੇ ਅਣਾਇਆ, ਮੁੱਲ ਲੈ ਕੇ ਤੂੰ ਇਹਦਾ ਪੈਸਾ ਵੀ ਖਰਚ ਕੀਤਾ ਤੂੰ, ਜੇ ਤੂੰ ਗਲ ਚੌਕੜ ਖੱਤਰੀਆਂ ਦੇ ਗਲ 'ਚ ਪਾਉਣ ਲੱਗਾ, ਔਰ ਉੱਥੋਂ ਬਾਅਦ ਉਹ ਤੂੰ ਪੈਸਾ ਖਰਚ ਕੇ ਤੇ ਤੂੰ ਆ ਚੌਕੜ ਪਾ ਰਿਹਾ ਜਨੇਊ ਪਾ ਰਿਹਾ, ਇੱਕ ਤੂੰ ਪਹਿਲਾਂ ਉਹਦਾ ਖਰਚ ਕਰਾਇਆ, ਚੌਕੜ ਮੁੱਲ ਲਿਆ ਕੇ ਫਿਰ ਉਹਨੂੰ ਤੂੰ ਬੁਣਿਆ, ਬੁਣ ਕੇ ਚੌਕੜ ਮੁੱਲੇ ਅਣਾਇਆ ਬਹਿ ਚੌਂਕੇ ਪਾਇਆ, ਫਿਰ ਤੂੰ ਆਮ ਜਗ੍ਹਾ 'ਚ ਚੌਂਕਾ, ਤੂੰ ਸਾਫ਼ ਸੁਥਰਾ ਲੇਪ ਦਵਾ ਕੇ ਪਵਿੱਤਰ ਜਗ੍ਹਾ ਕਰਕੇ ਉਹ ਫਿਰ ਬਹਿ ਚੌਂਕੇ ਪਾਇਆ। ਚੌਂਕਾ ਕਹਿੰਦੇ ਪਵਿੱਤਰ ਜਗ੍ਹਾ ਤੂੰ ਕਰਦਾ ਵੀ ਇਸ ਪਵਿੱਤਰ ਜਗ੍ਹਾ 'ਚ ਹੁਣ ਮੈਂ ਇਹਦੇ ਜਨੇਊ ਪਾਉਣ ਲੱਗਾ, ਰਸਮ ਅਦਾ ਕਰਨ ਲੱਗਾ, ਜਿੱਦਾਂ ਸਾਡੇ ਬਾਟੇ ਦਾ ਅੰਮ੍ਰਿਤ ਛਕਾਉਣ, ਅੰਮ੍ਰਿਤ ਮੈਂ ਕਹਿੰਦਾ ਨਹੀਂ, ਉਹ ਪਾਣੀ ਛਕਾਉਣ ਲਈ, ਦੀਖਿਆ ਦੇਣ ਲਈ, ਉਹਨੂੰ ਪੌਲ ਦੇਣ ਲਈ, ਉਹ ਜਲ ਨੂੰ ਜੀ ਕਹਿੰਦੇ ਉਹ ਲਿਆਓ ਜਿਹੜਾ ਖੰਡ ਪਾਠ ਦੇ ਥੱਲੇ ਘੜਾ ਰੱਖਿਆ ਹੁੰਦਾ ਨਾ ਪਾਠ ਵੇਲੇ, ਉਹਦੇ ਜਲ ਬਾਟੇ 'ਚ ਪਾ ਕੇ ਜੀ ਇਹ ਪਵਿੱਤਰ ਹੈ, ਔਰ ਫਿਰ ਉਹ ਜਲ 'ਚ ਲਿਆ ਕੇ ਤੇ ਫਿਰ ਉਹ ਖੰਡੇ ਬਾਟੇ ਦੇ ਵਿੱਚ ਉਹ ਪਾਣੀ ਨੂੰ ਫਿਰ ਖੰਡਾ ਫੇਰਨਾ ਸ਼ੁਰੂ ਕਰਦੇ, ਤੇ ਕਹਿੰਦੇ ਜੀ ਅਸੀਂ ਅੰਮ੍ਰਿਤ ਬਣਾਉਣ ਲੱਗੇ ਹਾਂ, ਪਹਿਲਾਂ ਉਸ ਪਵਿੱਤਰ ਜਲ ਦਾ ਲਿਆਓ ਜਿਹੜਾ ਖੰਡ ਪਾਠ ਜਿਹਨੇ ਸਾਰੇ ਪਾਣੀ ਨਾਲ ਸੁਣਿਆ ਹੋਏ। ਉਹ ਘੜੇ ਦਾ ਮੈਂ ਇਹ ਦੱਸ ਰਿਹਾ ਵੀ ਜਿਹਨਾਂ ਚੀਜ਼ਾਂ ਤੋਂ ਮਹਾਰਾਜ ਸਾਨੂੰ ਮਨਾ ਕਰ ਰਿਹਾ ਸੀ ਉਹੀ ਚੀਜ਼ ਕਰ ਰਹੇ। ਅੱਛਾ ਉਹ ਜਿਹੜਾ ਫਿਰ ਉਸੇ ਤਰ੍ਹਾਂ ਹੀ ਪੰਜ ਪਿਆਰੇ ਬਣ ਕੇ ਉਸੇ ਤਰ੍ਹਾਂ ਹੀ ਉਹਦੇ ਗਲ 'ਚ ਜਨੇਊ ਪਾਉਂਦੇ ਹੈ। ਲੈ ਵੀ ਹੁਣ ਤੂੰ ਪਿੱਤਰ ਹੋ ਕੇ ਲੈ ਆਹ ਗਾਤਰਾ ਨਾ ਤੇਰੇ ਗਲੋਂ ਲੱਗ ਜਾਏ, ਇਹ ਨਹੀਂ ਰੱਖਣਾ ਚਾਹੀਦਾ। ਅਤੇ ਇਸ ਕਰਕੇ ਉਹ ਵੀ ਖੂਬ ਹੂਬ ਬਾਹਮਣਾਂ ਵਾਂਗੂ ਉਹ ਪੰਜ ਪਿਆਰੇ ਫਿਰ ਗੁਰੂ ਬਣ ਜਾਂਦੇ ਆ। ਉਹ ਕਹਿੰਦੇ ਜੀ ਮੈਂ ਤੇ ਜੋ ਪੰਜ ਪਿਆਰੇ ਉਹ ਭਾਈ ਪੰਜ ਪਿਆਰੇ ਤੇ ਇੱਕ ਰਸਮ ਪੂਰੀ ਕਰਨ ਹੈ, ਦੇਖਿਆ ਅਸੀਂ ਸਾਡਾ ਹੁਕਮ ਕੀ ਮੰਨਣਾ ਸੀ। ਬਾਣੀ ਜਿੱਦਾਂ ਕਹਿੰਦੀ ਸਤਿਗੁਰ ਕੀ ਬਾਣੀ ਸੱਤੇ ਸਰੂਪ ਹੈ, ਗੁਰਬਾਣੀ ਬਣੀ ਹੈ, ਰਹਿਤਨਾਮੇ ਝੂਠੇ ਹੈ, ਬਾਕੀ ਸਭ ਬਾਣੀ ਦੀਆਂ ਲਾਈਨਾਂ ਸੱਚੀਆਂ, ਜਿੱਦਾਂ ਬਾਣੀ ਕਹਿੰਦੀ ਹੈ ਉਹ ਸਾਡਾ ਵੱਡਾ ਰਹਿਤਨਾਮਾ। ਉਹ ਬਾਹਮਣਾਂ ਵਾਂਗੂ ਪੰਜ ਸਿੰਘ ਵੀ ਬਹਿ ਸੁੱਚਾ ਐਂ ਕਰਕੇ ਕੇਸ਼ ਇਸ਼ਨਾਨ ਕਰਕੇ ਆਓ, ਨਹਾ ਧੋ ਕੇ ਆਓ ਐਨ ਸਾਰਾ, ਉੱਥੋਂ ਬਾਅਦ ਉਹਨੂੰ ਫਿਰ ਬਹਿ ਚੌਂਕ ਕੇ ਉਹ ਪਾਇਆ ਗਲ 'ਚ ਪਾ ਦਿੰਦੇ ਨੇ, ਉਹ ਗਾਤਰਾ ਪਾ ਦਿੰਦੇ ਨੇ, ਉਹਦੇ ਬਗੈਰ ਉਹ ਦਿੰਦੇ ਹੀ ਨਹੀਂ ਕਹਿੰਦੇ ਗਲ 'ਚ। ਉਹ ਮਹਾਰਾਜ ਕਹਿੰਦੇ ਇੱਦਾਂ ਬਾਹਮਣ ਕਰਦੇ ਸੀ ਚੌਕੜੇ, ਹੁਣ ਚੌਕੜ ਦਾ ਮਤਲਬ ਸਮਝ ਆ ਗਿਆ, ਚੌਕੜੇ ਚੌਂ ਕੌਡੀਆਂ ਦਾ ਮੁੱਲੇ ਅਣਾਇਆ, ਬਹਿ ਚੌਂਕੇ ਪਾਇਆ ਸਿੱਖਾਂ ਕੰਨੇ ਚੜਾਈਆਂ, ਫਿਰ ਤੂੰ ਕੰਨ ਦੇ ਵਿੱਚ ਨਾ ਉਹਨੂੰ ਸਿੱਖਾ ਦਿੰਦਾ ਕੰਨਾ ਮੰਨਾ ਕੁਰ, ਮੈਂ ਤੇਰਾ ਚੇਲਾ ਅਤੇ ਤੂੰ ਮੇਰਾ ਗੁਰ, ਨਾ ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ। ਉਹ ਕਹਿੰਦੇ ਹੁੰਦੇ ਨਾ ਕੰਨਾ ਮੰਨਾ ਕੁਰ, ਅਤੇ ਇਹ ਕੰਨ 'ਚ ਮੰਤਰ ਦੇਣ ਦਾ ਨੌ ਪਾਤਸ਼ਾਹ ਵੀ ਕੰਨ 'ਚ ਹੀ ਮੰਤਰ ਦਿੰਦੀਆਂ ਸੀ ਸਿੱਖ ਦੇ, ਪਰ ਉਹ ਕੰਨਾ ਮੰਨਾ ਕੁਰ ਨਹੀਂ ਸੀ ਕਰਦੇ, ਉਹ ਨਾ ਇੱਥੇ ਬਾਹਮਣ ਗੁਰੂ ਬਣ ਜਾਂਦਾ। ਉਹ ਕਹਿੰਦਾ ਗੁਰ ਬ੍ਰਾਹਮਣ ਇੱਥੇ ਆ, ਗੁਰ ਜਿਹੜਾ ਬਾਹਮਣ ਸੀ ਉਸ ਫਿਰ ਖੱਤਰੀ ਜਿਹੜਾ ਖਾਨਦਾਨ ਹੁੰਦਾ ਸੀ ਉਹਦਾ ਗੁਰ ਬਣ ਕੇ ਬੈਠ ਕੇ ਅਤੇ ਉਹਦੇ ਗਲ 'ਚ ਜਨੇਊ ਪਾਉਂਦਾ ਸੀ ਅਤੇ ਉਹਨੂੰ ਜਨੇਊ ਹੁਣ ਆਪ ਪਾ ਕੇ ਅਤੇ ਕਹਿੰਦੇ ਬਹਿ ਚੌਕੇ ਪਾਇਆ। ਉਹ ਕਹਿੰਦਾ ਮਹਾਰਾਜ ਅਖੀਰ 'ਤੇ ਆਣ ਕੇ ਐਸੀ ਟੋਕ ਲੈਂਦੇ ਨੇ, ਕਹਿੰਦਾ ਜਿਹੜਾ ਜਨੇਊ ਪਾਉਣ ਵਾਲਾ ਸੀ ਨਾ ਬਾਹਮਣ ਗੁਰ ਬਣਿਆ ਉਹ ਵੀ ਮਰ ਗਿਆ। ਉਹ ਮੋਆ ਉਹ ਚੜੇ ਪਿਆ, ਉਹ ਜਿਹੜਾ ਜਨੇਊ ਸੀ ਉਹ ਵੀ ਜਿਸ ਵੇਲੇ ਸਿੜੀ 'ਤੇ ਉਹਦਾ ਸਰੀਰ ਰੱਖਿਆ ਉਹ ਸਭ ਤੋਂ ਪਹਿਲਾਂ ਅੱਗ ਉਹਨੂੰ ਲੱਗੀ ਸੀ, ਜਿਸ ਨੂੰ ਤੇ ਬਾਅਦ ਸੇਕ ਲੱਗਣਾ ਸੀ ਪਹਿਲਾਂ ਉਹਦਾ ਜਨੇਊ ਸੜ ਗਿਆ। ਉਹ ਮੋਆ ਉਹ ਝੜੇ ਪਿਆ ਅਤੇ ਉਹ ਬਗੈਰ ਗਾਤਰੇ ਤੋਂ ਗਾਂਹ ਚਲਾ ਗਿਆ, ਬੇਦ ਤੱਗਾ ਗਿਆ। ਹੁਣ ਮਹਾਰਾਜ ਕਹਿੰਦੇ ਆ ਭਾਈ ਆਹ ਤੂੰ ਦੇਖ, ਮੈਂ ਤੈਨੂੰ ਦੱਸਦਾ ਬਾਹਮਣਾ ਇਹ ਸਿੱਖਾ ਆਹ ਦੇਖ ਕਿਹੋ ਜਿਹਾ ਗਾਤਰਾ ਪਾਉਣਾ, ਪਹਿਲਾਂ ਤਾਂ ਤੂੰ ਦਇਆ ਰੱਖੀ, ਸਭ ਤੋਂ ਪਹਿਲਾਂ ਗੁਰਸਿੱਖ ਗੁਰੂ ਨਾਨਕ ਦੇ ਸਿੱਖ ਦੇ ਮਨ 'ਚ ਦਇਆ ਆਉਣੀ ਹੈ, ਇਹ ਤਾਂ ਬਣਾ ਕਪਾਹ ਦਇਆ ਕਪਾਹ, ਫਿਰ ਸੰਤੋਖ ਦਾ ਜੀਵਨ ਰੱਖੀ, ਕੁੱਤੇ ਵਰਗਾ ਲਾਲਚੀ ਜੀਵਨ ਨਾ ਰੱਖੀ, ਲੋਭ ਵਰਗਾ ਸੰਤੋਖ ਦਾ ਜੀਵਨ ਰੱਖੀ, ਦਇਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਅੱਠ। ਮਹਾਰਾਜ ਨੇ ਕਿਹਾ ਵੀ ਜਿਹੜੀ ਤੇਰੀ ਦਇਆ ਹੈ ਨਾ ਇਹ ਨਾ ਹੱਥੋਂ ਛੱਡੀ, ਕਿਉਂਕਿ ਧੌਲ ਧਰਮ ਦਇਆ ਕਾ ਪੁੱਤ, ਜਿਹੜਾ ਦਇਆ ਦਾ ਪੁੱਤ ਹੈ ਧਰਮ ਹੈ ਹੀ ਦਇਆ ਦਾ ਪੁੱਤ, ਧੌਲ ਧਰਮ ਦਇਆ ਕਾ ਪੁੱਤ। ਦਇਆ ਸਿੱਖੀ 'ਚ ਸਭ ਤੋਂ ਵੱਡੀ ਜਪ ਬਾਣੀ 'ਚ ਮੰਨੀ ਗਈ, ਇਸੇ ਕਰਕੇ ਸਾਡੇ ਪਹਿਲਾ ਜਿਹੜਾ ਪੰਜ ਪਿਆਰਾ ਸੀ ਉਹਦਾ ਨਾਂ ਕੀ ਰੱਖਿਆ, ਦਇਆ ਸੀ, ਇਹ ਇਸੇ ਕਰਕੇ ਰੱਖਿਆ। ਉਹ ਵੀ ਨਾਨਕ ਜੋਤ ਨੇ ਤੰਬੂ ਚੰਦਰ ਨਾਂ ਰੱਖੇ ਸੀ, ਇਸ ਕਰਕੇ ਪਹਿਲੇ ਕਹਿੰਦੇ ਵੀ ਪਹਿਲਾ ਸਿੱਖ ਜਿਹੜਾ ਪਹਿਲਾ ਕੰਮ ਹੈ ਸਿੱਖ ਦਾ ਦਇਆਵਾਨ ਹੋਵੇ, ਇਹ ਨਾ ਹੋਵੇ ਵੀ ਜੀਆਂ ਕੋਹਤ ਨਾ ਸੰਗੇ ਪੁਰਾਣੀ ਮਾਰ, ਜੀਆਂ ਦੇ ਉੱਤੇ ਮੇਰਾ ਦਇਆ ਕਰੇ ਮਾਸ ਖਾਏ ਸਭ ਕੁਝ ਜੋ ਬਾਣੀ 'ਚ ਮਨਾ ਕੀਤਾ, ਦਇਆ ਤਾਂ ਸਿੱਖਾਂ 'ਚ ਹੈ ਹੀ ਨਹੀਂ ਨਾ। ਇਸ ਕਰਕੇ ਜਿਹੜਾ ਮਜ਼ਹਬ ਸਭ ਤੋਂ ਉੱਚਾ ਕਿਹੜਾ ਜਿਹ 'ਚ ਪਹਿਲਾਂ ਦਇਆ ਹੋਵੇ, ਇਸ ਕਰਕੇ ਮਹਾਰਾਜ ਕਹਿੰਦੇ ਦਇਆ ਨੂੰ ਬਣਾ ਕਪਾਹ ਸੰਤੋਖ ਦਾ ਜੀਵਨ ਰੱਖ, ਉਹ ਬਣਾ ਸੂਤ, ਅਤੇ ਜਿਹੜਾ ਤੇਰਾ ਸੈਕਸ 'ਤੇ ਕੰਟਰੋਲ ਹੈ ਸੈਂਸਸ 'ਤੇ ਆਪਣੀਆਂ ਇੰਦਰੀਆਂ 'ਤੇ ਉਹ ਤੇਰਾ ਬਣਾ ਉਹਦੀਆਂ ਗੰਢੀਆਂ, ਕਿਉਂਕਿ ਜਨੇਊ ਦੇ ਵਿੱਚ ਉਹ ਫਿਰ ਗੰਢਾਂ ਪਾ ਦਿੰਦਾ ਸੀ ਥਾਂ ਥਾਂ, ਅਤੇ ਜੱਤ ਗੰਢੀ ਅਤੇ ਉਹਨੂੰ ਫਿਰ ਜਨੇਊ ਨੂੰ ਜਿਹੜਾ ਵੱਟ ਦਿੰਦਾ ਸੀ ਧਾਗਾ ਵੱਟਦਾ ਸੀ, ਉਹ ਕਹਿੰਦੇ ਤੂੰ ਸੱਤ ਦਾ ਬਣਾ। ਸੱਤ ਕਹਿੰਦੇ ਆ ਜਿਹੜੀ ਹੋਂਦ ਵਾਲੀ ਚੀਜ਼ ਹੋਵੇ, ਅਤੇ ਸਾਡੇ ਕੋਲ ਸੱਤੇ ਨਾਮ ਹੀ ਆ ਸਭ ਕੁਛ, ਹੋਂਦ ਵਾਲੀ ਚੀਜ਼ ਸਾਡੇ ਕੋਲ ਸੱਤ ਕੀ ਹੈ, ਪਰਮੇਸ਼ਰ ਦਾ ਨਾਮ। ਇਸ ਕਰਕੇ ਮਹਾਰਾਜ ਨੇ ਕਹਿੰਦੇ ਆ ਇੱਥੋਂ ਸ਼ੁਰੂ ਕਰਦੇ ਵੀ ਇਹਨਾਂ ਕਰਮਾਂ ਨਾਲ ਤਾਂ ਤੂੰ ਦਰਗਾਹ 'ਚ ਪੈਦਾ ਜਾਏਗਾ, ਅਤੇ ਜੇ ਆਹ ਬਾਕੀ ਕੰਮ ਕੀਤੇ ਤੈਨੂੰ ਦਰਗਾਹ 'ਚ ਧੱਕੇ ਮਿਲਣੇ। ਇਸ ਕਰਕੇ ਸਪੱਸ਼ਟ ਤੌਰ 'ਤੇ ਇਸ ਦੇ ਵਿੱਚ ਮਹਾਰਾਜ ਜੋ ਸਿੱਖੀ 'ਚ ਹੋ ਰਿਹਾ ਉਹਦੇ 'ਤੇ ਲਾਣ ਤਾਂ ਕਿ ਉਹਨਾਂ ਨੂੰ ਵਾਰਨਿੰਗ ਦੇ ਰਹੇ ਨੇ ਵੀ ਸਿੱਖੋ ਮਰਨ ਤੋਂ ਤੰਗ ਹੋਵੋਗੇ, ਬਾਜ਼ ਆ ਜਾਓ ਹਾਲੀ ਵੀ ਧਿਆਨ ਕਰੋ, ਜਿੱਧਰ ਮੈਂ ਲਾਉਣਾ ਉੱਧਰ ਲੱਗੋ, ਜਿਹੜੇ ਕੰਮ ਮੈਂ ਵਰਜਿਤ ਕਰ ਰਿਹਾ ਉਹਨੂੰ ਗਾ ਕੇ ਨਾ ਛੱਡ ਲਓ, ਆਹ ਦੇਖੋ ਮੈਂ ਕੀ ਕੰਮ ਤੁਹਾਨੂੰ ਮਨਾ ਕਰ ਰਿਹਾ, ਕਿਹੋ ਜਿਹਾ ਗਾਤਰਾ ਪਾਉਣਾ, ਕਿਹੋ ਜਿਹੇ ਕਕਾਰ ਪਾਉਣੇ, ਉਹ ਹੈ ਗੁਣਾਂ ਦੇ ਕਕਾਰ ਆਪਣੇ ਅੰਦਰ, ਬੇਨ ਗੁਣ ਕੀਤੇ ਭਗਤੇ ਨਾ ਹੋਈ, ਆਪਣੇ ਅੰਦਰ ਗੁਣ ਕਰਨੇ ਹੈ ਤੂੰ ਭਗਤੀ ਵਾਲੇ, ਤੇ ਉਹ ਕੀ ਹੈ ਤੇ ਕਿਹੋ ਜਿਹਾ ਜਨੇਊ ਪਾਉਣਾ।
ਸਲੋਕ ਮਹੱਲਾ ਪਹਿਲਾ, ਦਇਆ ਕੱਪਾ ਸੰਤੋਖ
ਚਲਾ ਰਹੇ ਜਿਸ ਟਿਊਨ ਦੇ ਵਿੱਚ ਮਹਾਰਾਜ ਨਾਲ ਟੁੰਡੇ ਅਸਰਾਜੇ ਕੀ ਧੁਨੀ। ਅਸੀਂ ਗੁਰੂ ਪ੍ਰਾਇਣ ਹੋ ਕੇ ਪਿੱਛੇ ਵੀ ਸਾਰੀ ਇਸੇ ਤਰ੍ਹਾਂ ਧੁਨੀ ਇਸੇ ਤੇ ਲਾ ਰਹੇ ਹਾਂ, ਔਰ ਇਸ ਧੁਨੀ ਤੇ ਇੱਕ ਇੱਕ ਸਿਹਾਰੀ ਵਿਹਾਰੀ ਇੱਕ ਇੱਕ ਲਫ਼ਜ਼ ਸਹਿਜੇ ਹੀ ਗਾ ਕੇ ਸਪਸ਼ਟ ਹੋ ਰਿਹਾ। ਇਹ ਸੀ ਸਾਰੀ ਵਾਰ ਹੀ ਇਸ ਟੁੰਡੇ ਅਸਰਾਜੇ ਦੀ ਧੁਨੀ ਤੇ ਲਿਖੀ ਹੈ। ਮਹਾਰਾਜ ਨਾਲ ਕਿਰਪਾ ਕੀਤੀ ਹੈ, ਸਿੰਘਾਂ ਨੂੰ ਇਹੋ ਧੁਨੀ ਬਖਸ਼ੀ ਹੈ, ਔਰ ਇਹੋ ਹੀ ਸਰੰਗੀ ਤੇ ਢੱਡ ਸਾਰੰਗੀ ਦੇ ਉੱਤੇ ਧੁਨ ਵਜਾਉਂਦੇ ਸੀ ਪੁਰਾਣੇ ਢਾਡੀ, ਤੇ ਉਸੇ ਦੇ ਉੱਤੇ ਵਾਰ ਲਿਖੀ ਹੈ ਟੁੰਡੇ ਅਸਰਾਜੇ ਕੀ ਧੁਨੀ। ਤੋ ਹੈ ਦਇਆ ਕਰਤਾ ਖੜਾ ਛੱਡ
ਇਹ
ਬਾਬੇ ਨਾਨਕ ਨਾ ਉਹ ਕਹਿੰਦਾ ਤੂੰ ਧਾਗੇ ਖਰੀਦਦਾ ਫਿਰਦਾ ਹੈ, ਚੀਜ਼ਾਂ ਬਾਹਰਲੀਆਂ ਪਾਉਣਾ ਫਿਰਦਾ, ਤੇ ਤੂੰ ਕਰਦਾ ਕੀ ਹੈ?
ਲੱਖ ਚੋਰੀਆਂ ਲੱਖ ਯਾਰੀਆਂ ਲੱਖ ਚੋਰੀਆਂ ਲੱਖ ਯਾਰੀਆਂ ਲੱਖ ਪੁਨੀਆਂ ਲੱਖ ਗਾਲੇ ਲੱਖ ਪੁਨੀਆਂ ਲੱਖ ਗਾਲੇ।
ਉਹ ਤੂੰ ਲੱਖਾਂ ਗਾਲਾਂ ਕੱਢਦਾ ਨਾਲੇ, ਲੱਖਾਂ ਚੋਰੀਆਂ ਕਰਦਾ ਤੂੰ, ਕਿਉਂਕਿ ਚੋਰੀ ਕੱਖ ਦੀ ਵੀ ਤੇ ਲੱਖ ਦੀ। ਇੰਨੀਆਂ ਟੈਕਸ ਦੀਆਂ ਚੋਰੀਆਂ ਤੂੰ ਕਰਦੇ ਆ, ਇੰਨੇ ਸਿੱਖ ਇੰਨੇ ਚੋਰ ਨੇ ਸਾਰੀ ਕੌਮ ਹੈ, ਸੱਚ ਪੁੱਛੋ ਤੇ। ਆਲਾ ਦਰਜੇ ਦੀ ਸਭ ਤੋਂ ਜ਼ਿਆਦਾ ਫੈਸ਼ਨ ਪ੍ਰਸਤ ਕੌਮ ਸਾਡੀ ਹੈ, ਸਭ ਤੋਂ ਜ਼ਿਆਦਾ ਕਰੈਕਟਰ ਇਸ ਵੇਲੇ ਖਰਾਬ ਹੋ ਰਿਹਾ ਸਾਡੀ ਕੌਮ ਦਾ, ਸਭ ਤੋਂ ਜ਼ਿਆਦਾ ਸ਼ਰਾਬ ਪੀਣ ਵਾਲੇ ਬੰਦੇ ਸਾਡੇ, ਸਭ ਤੋਂ ਜ਼ਿਆਦਾ ਮਾਸ ਖਾਣ ਵਾਲੇ ਬੰਦੇ ਸਾਡੇ, ਸਭ ਤੋਂ ਜ਼ਿਆਦਾ ਕਰਪਸ਼ਨ ਵਾਲੇ ਬੰਦੇ ਸਾਡੇ। ਕਿਉਂ ਨੇ? ਕਿਉਂਕਿ ਜਿਹੜੀ ਸਾਨੂੰ ਦੀਖਿਆ ਦਿੱਤੀ ਜਾਂਦੀ ਹੈ ਉਹ ਬਾਹਮਣ ਵਾਲੀ ਦਿੱਤੀ ਜਾਂਦੀ, ਉਹਦੇ 'ਚ ਚੀਜ਼ਾਂ ਨਹੀਂ ਸਮਝਾਈਆਂ ਜਾਂਦੀਆਂ ਵੀ ਤੂੰ ਆਪਣੇ ਗੁਣ ਪੈਦਾ ਕਰਨੇ ਹੈ। ਕੌਮ ਦਾ ਕਰੈਕਟਰ ਕੀ ਹੁੰਦਾ ਹੈ? ਕੌਮ ਦਾ ਕਰੈਕਟਰ ਹੁੰਦਾ ਇੰਡੀਵਿਜੁਅਲ ਕਰੈਕਟਰ ਦੀ ਜਿਹੜੀ ਰਿਜ਼ਲਟੈਂਟ ਨਿਕਲਦੀ ਆ ਉਹ ਨੈਸ਼ਨਲ ਕਰੈਕਟਰ ਹੁੰਦਾ। ਸਿੱਖ ਕੌਮ ਦਾ ਇੱਕ ਇੱਕ ਬੱਚਾ, ਇੱਕ ਇੱਕ ਸਿੱਖ ਦਾ ਜਿਹੜਾ ਕਰੈਕਟਰ ਹੋਏਗਾ ਉਹ ਸਾਰੀ ਕੌਮ ਦਾ ਕਰੈਕਟਰ। ਸਾਡੇ ਬੱਚਿਆਂ ਦੇ ਕਰੈਕਟਰ ਡਿੱਗ ਰਹੇ ਨੇ। ਸਾਨੂੰ ਸਾਡੇ ਬੱਚਿਆਂ ਨੂੰ ਗਾਤਰੇ ਪਾਉਣੇ ਇਹ ਚੀਜ਼ਾਂ ਸਮਝਾਈਆਂ ਜਾ ਰਹੀਆਂ, ਪਰ ਜੋ ਬਾਬਾ ਨਾਨਕ ਬਚਪਨ 'ਚ ਜੋ ਚੀਜ਼ ਸਮਝਾ ਰਿਹਾ ਉਹ ਨਹੀਂ ਸਮਝਾਈ ਜਾ ਰਹੀ। ਸਿੱਖੀ ਦਾ ਚਾਲ ਚੱਲਣ ਨਹੀਂ ਰਿਹਾ, ਕਰਪਸ਼ਨ ਹਰ ਗੁਰਦੁਆਰੇ 'ਚ, ਕਰਪਸ਼ਨ ਐਡੀਆਂ ਪਿੱਛੇ ਨਖੇ ਰਹੇ ਟੇਪਾਂ ਦੇ ਵਿੱਚ, ਇਹ ਸਾਰੀ ਇਸੇ ਚੀਜ਼ ਦੇ ਪੁਆੜੇ ਆ ਵੀ ਅਸੀਂ ਵਾਰ ਸਮਝਦੇ ਨਹੀਂ। ਹੁਣ ਰੋਜ਼ ਵਾਰ ਹੀ ਗਾ ਲੈਣੀ, ਨਾਲੇ ਚੋਰੀਆਂ ਕਰੀ ਜਾਣੀਆਂ, ਨਾਲੇ ਯਾਰੀਆਂ ਕਰੀ ਜਾਣੀ, ਆਹ ਮਹਾਰਾਜ ਕਹਿ ਰਿਹਾ ਨਾਲੇ ਗਾਲਾਂ ਕੱਢੀ ਜਾਣੀ।
ਲੱਖ ਚੋਰੀਆਂ ਲੱਖ ਯਾਰੀਆਂ,
ਜੇ ਬਾਬੇ ਨਾਨਕ ਨੂੰ ਅਸੀਂ ਜੀਵ ਦਾ ਪੁਰਖ ਮੰਨ ਕੇ ਚਲੋ, ਤੁਸੀਂ ਇਸ ਸ਼ਬਦਾਂ 'ਚ ਦੇਖ ਲਓ ਮਹਾਰਾਜ ਰੋਜ਼ ਹੀ ਬੋਲ ਰਹੇ ਨੇ ਔਰ ਉਹਨੂੰ ਵਾਰ ਨੂੰ ਗਾਉਣ 'ਤੇ ਰੱਖੇ ਜੀ। ਇਹ ਆਸਾ ਦੀ ਵਾਰ ਹੈ, ਆਸਾ ਪੂਰੀਆਂ ਹੋ ਜਾਂਦੀਆਂ। ਮਹਾਰਾਜ ਦਾ ਹੁਕਮ ਹੈ ਰੋਜ਼ ਸਿੱਖ ਮੇਰਾ ਵਾਰ ਲਾਵੇ, ਉਹ ਵਾਰ ਲਾਵੇ ਕਿ ਵਾਰ ਨੂੰ ਸਮਝੇ। ਕਿੱਥੇ ਲਿਖਿਆ ਵੀ ਵਾਰ ਰੋਜ਼ ਲਾਵੇ? ਮਹਾਰਾਜ ਤਾਂ ਕਹਿੰਦੇ ਰੋਜ਼ ਨਾਮ ਜਪੇ, ਰੋਜ਼ ਇਹ ਗੁਣ ਗ੍ਰਹਿਣ ਕਰਨੇ ਹੈ ਕਿ ਨਾ ਕਿ ਤੁਸੀਂ ਗੁਰਦੁਆਰਿਆਂ 'ਚ ਜਾ ਕੇ ਵਾਰ ਸੁਣ ਕੇ ਸਾਰੀ ਸਿੱਖੀ 'ਚ ਜੋ ਹੋ ਰਿਹਾ ਟਾਈਮ ਨਾਸ਼ ਕਰਨਾ। ਸਿੱਖਾਂ ਨੇ ਹੋਸ਼ ਫੜਨੀ ਹੈ ਵੀ ਜਿੱਧਰ ਬਾਬਾ ਨਾਨਕ ਲਾ ਰਿਹਾ ਸੀ ਉਸ ਚੀਜ਼ ਨੂੰ ਸਮਝ ਕੇ ਉਹ ਕੰਮ ਕਰਨਾ ਹੈ।
ਤਾਂ ਦਰਗੇ ਪੈਦਾ
ਆਸਾ ਦੀ ਵਾਰ ਸੁਣ ਕੇ ਆਹੋ ਕੰਮ ਕਰੀ ਜਾਣੇ।
ਲੱਖ ਚੋਰੀਆਂ ਲੱਖ ਯਾਰੀਆਂ, ਲੱਖ ਚੋਰੀਆਂ ਲੱਖ ਯਾਰੀਆਂ, ਲੱਖ ਕੁੜੀਆਂ ਲੱਖ ਤਾਲੇ, ਲੱਖ ਕੁੜੀਆਂ ਲੱਖ ਤਾਲੇ, ਲੱਖ ਠੱਗੀਆਂ ਪਹਿਲਾਮੀਆਂ, ਲੱਖ ਠੱਗੀਆਂ ਪਹਿਲਾਮੀਆਂ, ਰਾਤ
ਬਦਨਾਮੀਆਂ ਬਦਨਾਮੀਆਂ ਖੱਟਦਾ ਤੂੰ।
ਲੱਖ ਠੱਗੀਆਂ ਬਦਨਾਮੀਆਂ, ਇਹ ਲੱਖ ਠੱਗੀਆਂ ਪਹਿਨਾਮੀਆਂ, ਲੱਖ ਦਿਨ ਨਾਲੇ, ਰਾਤ ਦਿਨ ਸਿੱਖੀਆਂ ਨਾਲੇ, ਤੱਕ ਕਪਾਹੋ ਕੱਤੀਐ, ਤੱਕ ਕਪਾਹੋ ਕੱਤੀਐ, ਬਾਮਣ
ਜਿਸ ਵੇਲੇ ਬਾਹਮਣ ਉਹਦੇ ਜਨੇਊ ਪਾ ਦਿੰਦਾ ਸੀ ਖੱਤਰੀ ਦੇ ਗਲ 'ਚ, ਕਿਉਂਕਿ ਖੱਤਰੀਆਂ ਦੇ ਗਲ 'ਚ ਆਮ ਬਾਹਮਣ ਗੁਰੂ ਹੁੰਦਾ ਉਹਨਾਂ ਦਾ, ਅਤੇ ਜੇ ਨਹੀਂ ਯਕੀਨ ਤਾਂ ਆ ਸਾਰੀ ਮਹਾਂਭਾਰਤ ਦੇਖ ਲਓ, ਰਮਾਇਣ ਦੇਖ ਲਓ, ਬਾਹਮਣ ਉਹਨਾਂ ਦਾ ਗੁਰੂ ਹੁੰਦਾ ਅਤੇ ਕਛੱਤਰੀਆਂ ਦੇ ਉਹ ਜਨੇਊ ਪਾਉਂਦੇ ਹੁੰਦੇ ਸੀ। ਫਿਰ ਇੱਕ ਹੋਰ ਰਸਮ ਕਰਦੇ ਸੀ ਵੀ ਬੱਕਰਾ ਵਿਚਾਰਾ ਲਿਆ ਕੇ ਉਹਨੂੰ ਕੋਹ ਕੇ ਇਹਨੂੰ ਵੱਢ ਕੇ ਉਹ ਫਿਰ ਸਾਰੇ ਜਿਨ੍ਹਾਂ ਨੇ ਜਨੇਊ ਪਾਉਣਾ ਹੁੰਦਾ ਸਣੇ ਬਾਹਮਣ ਸਾਰੇ ਚੌਂਕ, ਫਿਰ ਉੱਦਣ ਉਹ ਮਾਸ ਖਾਂਦੇ ਸੀ, ਰਿੰਨ ਕੇ ਬੱਕਰੇ ਨੂੰ ਖਾਂਦੇ ਸੀ ਸਾਰੇ ਜਣੇ, ਅਤੇ ਉਹ ਸਾਰਿਆਂ ਫਿਰ ਇਹ ਰਸਮ ਪੂਰੀ ਹੁੰਦੀ ਸੀ। ਹੁਣ ਤੁਸੀਂ ਸਾਡੇ ਦੇਖ ਲਓ ਇਹ ਕੌਣ ਨੂੰ ਹੀ ਮਹਾਰਾਜ ਨਾ ਇਹ ਸਿੱਖਾਂ ਨੇ ਕਹਿਤਾ ਜੀ ਇਹ ਕੁੱਠਾ ਨਹੀਂ ਖਾਣਾ ਚਾਹੀਦਾ, ਝਟਕਾ ਖਾਣਾ ਚਾਹੀਦਾ। ਵਾਹ ਵੀ ਚੰਗੀ ਦਇਆ ਕਰ ਰਹੇ ਹੋ ਜਾਨਵਰ 'ਤੇ। ਉਹ ਜਾਨਵਰ 'ਤੇ ਮਾਰੀ ਗਿਆ ਉਹਨੂੰ ਕਿਸ ਤਰ੍ਹਾਂ, ਉਹ ਚੀ ਚੀ ਕਰਕੇ ਮਾਰ ਲਓ ਉਹਦੀ ਰਗਾ 'ਤੇ ਮੁਸਲਮਾਨਾਂ ਵਾਂਗੂ ਉਹਨੂੰ ਇੱਕੋ ਝਟਕੇ ਜੀ। ਇਹ ਜਿਹੜਾ ਮੁਸਲਮਾਨ ਕਹਿੰਦੇ ਸੀ ਬੱਕਰਾ ਉਹ ਕੁੱਠਾ ਬੱਕਰਾ ਹੁੰਦਾ, ਇਸ ਕਰਕੇ ਹਲਾਲ ਦੀਆਂ ਦੁਕਾਨਾਂ ਕੁੱਠਾ ਅਸੀਂ ਨਹੀਂ ਖਾਣਾ। ਸਿੰਘਾਂ ਦੀ ਆਪਣੀ ਦੁਕਾਨ ਹੋਊਗੀ ਮਾਸ ਵਾਲੀ ਸ਼ਿਕਾਰ ਵਾਲੀ, ਉਹਦੇ ਉੱਤੇ ਉਹ ਝਟਕਾ ਮਾਸ ਖਾਣ, ਝਟਕਾ ਉਹ ਝਟਕਾ ਕੀ ਬਈ ਜਾਨਵਰ ਨੂੰ ਤੰਗ ਨਾ ਕਰੋ, ਉਹਨੂੰ ਇੱਕੋ ਝਟਕੇ ਨਾ ਤਲਵਾਰ ਦੇ ਨਾ ਉਹਦਾ ਗਲਾ ਸਿੱਟੋ। ਵਾਹ ਵੀ ਚੰਗਾ ਦੈ, ਉਹ ਤੇ ਮਰਨ ਵਾਲਾ ਤੇ ਮਰ ਹੀ ਗਿਆ। ਮੈਂ ਤੁਹਾਨੂੰ ਦੱਸਿਆ ਨਾ ਵੀ ਇੱਕ ਕੋਠੇ ਤੋਂ ਨਿਆ ਬੰਦਾ ਡਿੱਗ ਪਿਆ ਆਉਂਦਾ ਮਰ ਗਿਆ, ਪਰ ਪਿਆ ਅੱਖ ਭਾਰ, ਉਹਦੀ ਇੱਕ ਖੱਬੀ ਅੱਖ ਵਿਚਾਰੇ ਦੀ ਫਿਸ ਗਈ ਠਾਂ। ਉਹ ਆਲੇ ਦੁਆਲੇ ਸਾਰੇ ਰੋਣ ਡਏ ਤੇ ਇੱਕ ਮਾਈ ਆਈ ਬੁੜੀ ਜੀ, ਵੇ ਚੁੱਪ ਕਰੋ ਕਿਉਂ ਰੋਣ ਡਏ ਆ, ਸ਼ੁਕਰ ਕਰੋ ਅੱਖ ਵੱਜ ਗਈ ਹੈ। ਉਹ ਕਹਿੰਦੇ ਮਾਈ ਉਹਦਾ ਤੇ ਭੋਗ ਹੀ ਪੈ ਗਿਆ, ਤੂੰ ਅੱਖ ਬਚਾਉਣ ਡਈ ਉਹਦਾ ਸਾਰਾ ਹੀ ਚਲੇ ਗਿਆ, ਤੇ ਤੂੰ ਕਹਿੰਦੀ ਨਹੀਂ ਦੇਖੋ ਅੱਖ ਵੱਜ ਗਈ ਹੈ। ਏਦਾਂ ਸਿੱਖਾਂ ਦਾ ਹਿਸਾਬ ਹੈ ਉਹ ਅੱਖ ਉਹ ਕਹਿੰਦੇ ਨੀ ਕੋਠਾ ਨੀ ਖਾਣਾ ਝਟਕਾ ਖਾਓ ਇੱਕੋ ਵਾਰ ਦੇ ਨਾਲ ਹੀ ਉਹ ਮਰਨ ਵਾਲਾ ਤੇ ਮਰ ਹੀ ਗਿਆ ਦਇਆ ਕੀਤੀ ਨਾ ਜਿਹੜਾ ਇਸ ਸਲੋਕ ਚ ਆਉਂਦਾ ਦਇਆ ਕਪਾਸ
ਬੱਕਰਾ ਰਿੰਨ ਖਾਇਆ ਸਭ ਬੱਕਰਾ ਰਿੰਨ ਖਾਇਆ ਸਭ ਪੁਆ ਕੈ ਪਾਏ ਹੋਏ ਪੁਆ ਕੈ ਪਾਏ ਹੋਏ ਪੁਰਾਣਾ ਸੁੱਟੀਐ ਹੋਏ ਪੁਰਾਣਾ ਸੁੱਟੀਐ ਵੀ ਫਿਰ ਪਾਈਐ
ਜਨੇਊ ਮੈਲਾ ਹੋ ਜਾਂਦਾ ਸੀ ਪੁਰਾਣਾ ਹੋ ਜਾਂਦਾ ਸੀ ਫਿਰ ਤੂੰ ਨਵਾਂ ਜਿਉ ਕਿਉਂਕਿ ਇੱਕ ਵਾਰੀ ਫਿਰ ਰਸਮ ਕਰੋ ਜੀ ਜੇ ਪਹਿਲਾਂ ਤੁਸੀਂ ਅੰਮ੍ਰਿਤ ਛਕੇ ਆ ਜਾਂ ਸਾਰਾ ਲਿਆ ਲੈ ਜੇ ਤੁਸੀਂ ਆ ਗਾਤਰੇ ਲਾਤ ਤੇ ਆ ਕਕਾਰ ਨਹੀਂ ਪਾਏ ਤੁਹਾਨੂੰ ਦੁਬਾਰਾ ਅੰਮ੍ਰਿਤ ਛਕਣ ਦੀ ਲੋੜ ਹੈ ਕਿਉਂਕਿ ਦੁਬਾਰਾ ਫਿਰ ਕੁਣਕਾ ਬਣੂ ਫਿਰ ਪੁਜਾਰੀਆਂ ਦੇ ਔਰ ਸਾਰੀ ਰਸਮ ਪੂਰੀ ਹੋਊ ਸਾਰੀ ਉਹ ਮਹਾਰਾਜ ਕਹਿੰਦੇ ਤੇ ਮੈਲਾ ਹੋ ਜਾਏ ਫਿਰ ਉਹ ਪਹਿਲਾਂ ਨਵਾਂ ਨਵਾਂ ਗਾਤਰਾ ਪਾ ਕੇ ਉੱਤੇ ਖੰਡੇ ਦੇ ਨਿਸ਼ਾਨ ਕਈ ਕੁਛ ਸਾਰਾ ਗਾਤਰਾ ਜੀ ਐਡਾ ਉਹ ਮਹਾਰਾਜ ਕਹਿੰਦੇ ਉਹ ਇਹ ਤੇ ਪੁਰਾਣਾ ਹੋ ਜਾਣਾ ਕਿਸੇ ਵੇਲੇ ਸੁੱਟਣਾ ਪੈਣਾ ਤੈਨੂੰ ਵੀ ਗਾਤਰਾ ਬਦਲਣਾ ਪੈਣਾ ਫਿਰ ਸੀਂਦਾ ਫਿਰੇਗਾ ਮਨ ਉੱਤੇ ਪੀੜੀਆਂ ਮਰਵਾਉਂਦਾ ਫਿਰੇਗਾ ਗਾਤਰੇ ਦੀਆਂ ਇੰਨਾ ਕੁਛ ਜੂ ਕਰੇਗਾ ਤੇ ਉਹ ਕਹਿੰਦੇ ਹੁੰਦੇ ਨਾ ਉਹ ਪਿੰਡੀ ਥਾਈ ਆਉਂਦੀ ਸੀ ਵੀ ਤੇਰਾ ਪਿਓ ਮਰ ਜਾਊਗਾ ਤੂੰ ਫਿਰ ਉੱਥੇ ਜਾਏਗਾ ਹਰਿਦੁਆਰ ਜਾਏਗਾ ਉੱਥੇ ਆਹ ਕੁਛ ਕਰਾਏਗਾ ਇੰਨਾ ਜੂ ਕਰਾਏਗਾ ਤੂੰ ਧੇਲਾ ਹੀ ਦੇ ਦੇ ਉਹ ਮੰਗਣ ਵਾਲੇ ਪਿੰਡੀ ਥਾਈ ਉਹਨਾਂ ਨਾਲ ਐਸੇ ਬਣਾਏ ਸੀ ਵੀ ਤੂੰ ਦੇਖ ਤੂੰ ਜੇ ਤੇਲਾ ਨਾ ਦੇਏਗਾ ਤੇਰਾ ਪਿਓ ਮਰ ਜਾਏਗਾ ਪਿਓ ਮਰ ਜਾਏਗਾ ਤੂੰ ਹਰਿਦੁਆਰ ਜਾਏਗਾ ਹਰਿਦੁਆਰ ਜਾਏਗਾ ਤੇ ਉੱਥੇ ਜਾ ਕੇ ਨਹਾਏਗਾ ਨਹਾਏਗਾ ਤੇ ਉੱਥੇ ਜਾ ਕੇ ਇੰਨਾ ਕੁਛ ਕਰਾਏਗਾ ਇੰਨਾ ਕੁਛ ਜੂ ਕਰਾਏਗਾ ਤੂੰ ਤੇਲਾ ਹੀ ਦੇ ਦੇ ਇਹਨਾਂ ਨਾ ਖੂਬ ਸਾਡੇ ਸਿੱਖਾਂ ਦਾ ਉਹ ਹਾਲ ਕੀਤਾ ਭਾਈ ਆਹ ਚੀਜ਼ ਹੋ ਗਈ ਆ ਦੁਬਾਰਾ ਅੰਮ੍ਰਿਤ ਛਕੋ ਆਹ ਚੀਜ਼ ਫਿਰ ਦੁਬਾਰਾ ਅੰਮ੍ਰਿਤ ਉਹ ਭਾਈ ਮਹਾਰਾਜ ਤੇ ਕਹਿੰਦੇ ਆ ਤੇਲੇ ਵਾਲਾ ਕੰਮ ਕਰੋ ਜਿਹੜਾ ਕੁਛ ਸਾਰਾ ਕੁਛ ਨਾ ਜਨੇਊ ਪਾਈਏ ਤੇ ਨਾ ਇਹ ਸਾਡਾ ਪੁਰਾਣਾ ਹੋਵੇ ਨਾ ਇਹ ਸੁੱਟਣਾ ਪਏ ਨਾ ਰਾਤ ਨੂੰ ਕੁਰਪਾਨ ਕੋ ਸਾਡੀ ਬੱਖੀ ਚ ਚੁਵੇ ਨਾ ਸਾਡੀਆਂ ਪੈਂਟਾਂ ਪਾੜ ਨਾ ਕੁਛ ਕੜਾ ਜਿਹੜਾ ਨਾ ਸਾਡੇ ਕਫ ਕੁਫ ਖਰਾਬ ਕਰੇ ਨਾ ਉਹ ਮਹਾਰਾਜ ਨਾ ਜਿਹੜੇ ਕੜੇ ਕੁੜੇ ਪਾਉਣੇ ਬਾਹਰ ਲੈ ਬਾਰੇ ਇਹ ਬਾਹਮਣਾਂ ਨੂੰ ਕਿਉਂ ਸਿੱਖਾਂ ਨੂੰ ਬਣਾਈ ਜਾਂਦੇ ਹੋ ਤੰਗ ਕਰ ਰਹੇ ਹੋ ਉਹਨਾਂ ਨੂੰ ਸਾਰੇ ਸਿੱਖ ਭੋਲੀ ਭਾਲੀ ਸਿੱਖ ਜਨਤਾ ਨੂੰ ਤੁਸੀਂ ਤੰਗ ਕਰ ਰਹੇ ਹੋ ਉਹਨਾਂ ਨੂੰ ਜੋ ਉਪਦੇਸ਼ ਬਾਬਾ ਨਾਨਕ ਦਿੰਦਾ ਹੈ ਉਹ ਸਖ਼ਤ ਰਿਜੈਕਟ ਕਰ ਰਿਹਾ ਬਾਹਰਲੇ ਕਕਾਰਾਂ ਨੂੰ ਔਰ ਬਾਹਰਲੇ ਭੇਖ ਨੂੰ ਸਿੱਖੀ ਦੇ ਨੂੰ ਸਿੱਖੀ ਦਾ ਭੇਖ ਇੱਕੋ ਹੀ ਆ ਸਾਬਤ ਸੂਰਤ ਦਸਤਾਰ ਸਰਾ ਸਾਬਤ ਸੂਰਤ ਸਾਨੂੰ ਰਹਿਣਾ ਦੱਸਿਆ ਹਰ ਇੱਕ ਨੂੰ ਬੀਬੀ ਨੂੰ ਵੀ ਤੇ ਸਿੰਘ ਨੂੰ ਵੀ ਸਾਬਤ ਸੂਰਤ ਹੋਵੇ ਐਨ ਦਾੜੀ ਬਾਲ ਸਾਰੇ ਸਾਰੇ ਜੋ ਕੁਦਰਤੀ ਸਾਨੂੰ ਮਿਲੀ ਹੈ ਸਾਬਤ ਸੂਰਤ ਹੋਵੇ ਬਾਕੀ ਰਿਸਟ੍ਰਿਕਸ਼ਨਾਂ ਤੁਸੀਂ ਆਪੇ ਲਾ ਜਾ ਰਹੇ ਹੋ ਆਪੇ ਤੰਗ ਹੋ ਗਏ ਇੰਨਾ ਕੁਝ ਕਰਾਓਗੇ ਤੇ ਢਿੱਲਾ ਹੀ ਦਵਾ ਦੇ ਉਹ ਇੰਨਾ ਕੁਝ ਕਰਨਾ ਮਾਰ ਕਿਉਂਕਿ ਇੰਨਾ ਕੁਛ ਹੋਣਾ ਵੈ ਦਰਗਾਹ 'ਚ ਸਜ਼ਾ ਮਿਲਣੀ ਹੈ ਉੱਥੇ ਜਿਹੜਾ ਮਾੜਾ ਜਿਹਾ ਧੇਲਾ ਦਿੱਤਾ ਹੋਊ ਨਾ ਜਿਹੜੇ ਬੰਦਗੀ ਮਾੜਾ ਜਿਹਾ ਨਾਮ ਜਪਿਆ ਹੋਊਗਾ ਉੱਥੇ ਕੰਮ ਆਉਣਾ ਤੇ ਤਾਂ ਜਾ ਕੇ ਤਾਂ ਦਰ ਕੈ ਕਿਉਂਕਿ ਬਾਬਾ ਨਾਨਕ ਹੁਕਮ ਕੁਛ ਹੋਰ ਦੇ ਰਿਹਾ ਸਿੱਖੀ 'ਚ ਹੋਰ ਕੁਛ ਹੋ ਰਿਹਾ ਕਿਉਂ ਹੁਕਮ ਤਾਂ ਫਲ ਮਿਲਣਾ ਹੈ ਤੁਸੀਂ ਦਰਗਾਹ ਚ ਵੀ ਸਭ ਕੁਛ ਕੁਛ ਨੀ ਹੋਣਾ ਆਹ ਚੀਜ਼ ਕਰੋ ਕਿਹੜੀ ਪਹਿਲੀ ਤੇ ਇਹ ਹੈ ਵੀ ਆਹ ਚੀਜ਼ ਛੱਡੀ ਤਗ ਇੱਕ ਬੰਨੇ ਦੀ ਗੁਰੂ ਨਾਨਕ ਬੱਕਰੇ ਇਹਨਾਂ ਨੂੰ ਖਾਣ ਨੂੰ ਮਨਾ ਕਰ ਰਿਹਾ ਸਾਰੀ ਸਿੱਖੀ ਚ ਕਿੱਦਾਂ ਜਾਇਜ਼ ਹੋ ਸਕਦਾ ਮਾਸ ਅਸੀਂ ਇੱਕ ਇੱਕ ਚੀਜ਼ ਬਾਬੇ ਨਾਨਕ ਦਾ ਸਬਕ ਤੋਲਣਾ ਹੈ ਵੀ ਉਹ ਅਕਾਲ ਪੁਰਖ ਰੂਪ ਉਹ ਸੱਚਾ ਸਤਿਗੁਰੂ ਸਾਡਾ ਆਦਿ ਸਾਨੂੰ ਰੋਜ਼ ਬਾਣੀ ਚ ਕੀ ਕਹਿ ਰਿਹਾ ਹੈ ਗੋਹੇ ਬੱਕਰਾ ਰਿੰਨ ਖਾਇਆ ਤੇ ਗੋਹੇ ਬੱਕਰਾ ਰਿੰਨ ਖਾਇਆ ਇਹ ਸਭ ਨਾਨਕ ਤੱਕ ਨਾ ਤੁਰਾਈ ਜੇ ਤੱਕ ਪਾਤਰੇ ਚ ਜੇ ਜ਼ੋਰ ਹੋ ਜਾਏ, ਤੇਰੇ ਜਨੇਊ ਚ ਜੇ ਜ਼ੋਰ ਹੋਵੇ, ਦਰਗਾਹ ਤੱਕ ਜਾਏਗਾ। ਉਹ ਤੱਕ ਕਿਹੜਾ ਹੈ? ਉਹੀ ਹੈ ਨਾਮ ਜਪਣਾ ਹੀ, ਕਿਉਂਕਿ ਨਾਨਕ ਤੱਕ ਨਾ ਤੁਰੇ, ਨਾਨਕ ਤੱਕ ਨਾ ਤੁਰੇ, ਜੇ ਲੱਗੇ ਹੋਵੇ ਜ਼ੋਰ, ਜੇ ਲੱਗੇ ਹੋਵੇ ਜ਼ੋਰ। ਹੁਣ ਮਹਾਰਾਜ ਫਿਰ ਸਲੋਕ ਦਿੰਦੇ ਵੀ ਕਿਤੇ ਭੁੱਲ ਨਾ ਜਾਣ ਸਿੱਖ। ਉਹ ਕਹਿੰਦੇ ਉਹ ਕਿਹੜਾ ਤੱਕ ਹੈ ਜਿਹੜਾ ਟੁੱਟਦਾ ਨੀ? ਨਾ ਮੰਨੇ ਪਤ ਪੂਜੈ, ਜਿਹੜੀ ਇੱਕ ਦੂਜੀਬੋਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼, ਏਤ ਰਾਹੇ ਬਾਕੀ ਰਾਹੇ ਬੇਪਤੀ, ਮਰਨ ਤੋਂ ਬਾਅਦ ਜਾਂ ਜਮਾਂ ਨਾ ਲੈ ਜਾਣਾ ਬੇਪਤੀ, ਏਤ ਰਾਹੇ ਪਤ ਪੜਿਆ, ਏਤ ਰਾਹੇ ਪਤ, ਜਿਹੜਾ ਲੱਖ ਲੱਖ ਜੀਵ ਨਾਲ ਨਾਮ ਜਪਣਾ ਹੈ ਉਹਦੇ ਨਾਲ ਹੀ ਪਤ ਰਹੇਗੀ। ਇਸੇ ਕਰਕੇ ਜਪ ਬਾਣੀ ਦੇ ਵਿੱਚ ਦੇਤਾ ਵੀ ਸਿੱਖ ਜਿਹੜਾ ਹੈ ਲੱਖਾਂ ਗੇੜੇ ਦੇਈ ਚੱਲੇ ਜੀਵ ਨਾ, ਇਹਦੇ ਨਾਲ ਉਹਦੀ ਪੱਤ ਬਣ ਰਹੀ। ਲੱਖ ਇੱਕ ਦੂਜੀਬੋਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏ ਤਰਾਹੇ ਪੱਤ ਪਾਵੜੀਆਂ ਚੜੀਏ ਹੋਏ ਅਕੀਸ। ਫਿਰ ਸੁਣ ਗੱਲਾਂ ਆਕਾਸ਼ ਕੀ, ਇਹ ਤੂੰ ਫਿਰ ਆਕਾਸ਼ ਬਾਣੀ ਸੁਣੇਗਾ ਜਾ ਕੇ ਉੱਤੇ ਸ਼ਬਦ ਵੱਜਦਾ। ਆਕਾਸ਼ ਕਿਨ ਗੱਲਾਂ, ਆਕਾਸ਼ ਬਾਣੀ ਸ਼ਬਦ ਜੋ ਵੱਜ ਰਿਹਾ ਨਾ ਤਾਂ ਸ਼ਬਦ ਬਾਜ ਅੰਤ, ਆਕਾਸ਼ ਕਿਨ ਗੱਲਾਂ। ਇਸ ਕਰਕੇ ਜਿਹੜੀ ਪਤ ਹੈ ਮਹਾਰਾਜ ਨੇ ਲਿਖਿਆ ਬਾਹਰਲਾ ਜਿਹੜਾ ਭੇਖ ਕਰਦਾ ਸਿੱਖੀ ਨਾ, ਇਹਦੇ ਨਾਲ ਤੇਰੀ ਪਤ ਨੀ ਬਣਨੀ। ਇੱਕੋ ਕੰਮ ਮੈਂ ਦੱਸ ਰਿਹਾ ਤੈਨੂੰ, ਇੱਕ ਤੂੰ ਇੱਕ ਸਲੋਕ ਸੁਣ ਕੇ ਸਾਰਾ ਦਿਨ ਚਾਹ ਨਾਲ ਇੱਥੇ ਸਿੱਖ ਦਾ ਨਾਮ ਜਪਣ ਦਾ ਵੀ ਬਾਬਾ ਨਾਨਕ ਅੱਜ ਬੜਾ ਸੌਖਾ ਕੰਮ ਹੈ। ਇਸ ਨਾਂ ਨਾਲ ਮੈਂ ਮਰਨ ਤੋਂ ਬਾਅਦ ਹੁਣ ਵੀ ਮੇਰੀ ਪੱਤ ਵੀ ਬਣਦੀ, ਮਨੋ ਚਿੰਦਿਆਂ ਫਲ, ਸਾਰੀ ਜ਼ਿੰਦਗੀ ਦੇ ਮੈਂ ਕੰਮ ਸਵਾਰ ਲੈਣੇ। ਇੱਕ ਵਾਰੀ ਪੌੜੀ, ਇੱਕ ਵਾਰੀ ਪੜ੍ਹੀ ਇੱਕ ਲਾਈਨ ਹੀ ਬਾਬੇ ਨਾਨਕ ਦੀ, ਸਾਰਾ ਦਿਨ ਚਾਹ ਨਾ ਮੁੱਕੇ ਨਾਮ ਜਪਣ ਦਾ। ਉਹ ਤਾਂ ਲਿਖਿਆ ਨਾਇ ਮੰਨਿਆ ਪੱਤ ਪੂਜੈ, ਨਾਇ ਮੰਨਿਆ ਪੱਤ ਪੂਜੈ, ਸਾਲਾਈ ਸੱਚ ਸੂਤ, ਸਾਲਾਈ ਸੱਚ ਸੂਤ, ਦਰਗਹਿ ਅੰਦਰੇ ਪਾਈਐ, ਖੰਡੇ ਦੀ ਪੌਲ ਹੋਈ, ਪਾਂਡੇ ਦੀ ਪੌਲ ਤੋਂ ਬਾਅਦ ਵੀ ਨਵਾਬ ਕਪੂਰ ਸਿੰਘ ਤੱਕ ਇਹ ਸਾਰੀ ਰਸਮ ਸਿਰਫ ਗੁਰਮੰਤਰ ਦੜਾਉਂਦੇ ਸੀ, ਕੋਈ ਬਾਹਰਲੇ ਕਕਾਰ ਨਹੀਂ ਸੀ ਪਾਉਂਦਾ। ਉਹਨਾਂ ਦੀ ਕੀ ਮਜਾਲ ਸੀ ਮਹੱਲਿਆਂ ਦੀ ਵੀ ਬਾਬਾ ਨਾਨਕ ਤੇ ਇਹਨਾਂ ਤੋਂ ਬਾਹਰ ਮਨਾ ਕਰ ਰਿਹਾ ਹੋਵੇ, ਔਰ ਦਰਗਾਹ ਚ ਜਿਹੜੀ ਜਾਣ ਵਾਲੀ ਚੀਜ਼ ਆ ਉਹ ਨਾਮ ਜਪਣਾ। ਇਸ ਕਰਕੇ ਸਾਰੀ ਸਿੱਖੀ ਗੁਰੂ ਕਾਲ ਵੇਲੇ ਨਾਮ ਜਪਦੀ ਸੀ, ਕਿਉਂਕਿ ਕਕਾਰਾਂ ਦਾ ਰਿਵਾਜ ਹੀ ਨਹੀਂ ਬਾਹਰਲੀਆਂ ਦਾ। ਉਹ ਕੰਨ ਚ ਮੰਤਰ ਦੇ ਦਿੰਦਾ ਸੀ ਗੁਰੂ, ਉੱਥੋਂ ਬਾਅਦ ਸਾਰੀ ਸਖਣ ਦੀ ਨਾਮ ਜਪਦੀ ਸੀ, ਇਸ ਕਰਕੇ ਉਹ ਇਹ ਕੰਮ ਕਰਦੀ ਸੀ। ਹੁਣ ਮਹਾਰਾਜ ਫਿਰ ਕੰਨ ਖਿੱਚ ਰਿਹਾ ਅਗਲੇ ਸਲੋਕ ਚ ਵੀ ਦੇਖ ਤੂੰ ਤੱਗ ਕਿਹੜਾ ਪਾਉਣਾ ਹੈ, ਗਾਤਰਾ ਕਿਹੜਾ ਹੈ। ਗਾਤਰੇ ਦਾ ਮਤਲਬ ਹੈ ਵੀ ਤੂੰ ਸਿੱਖ ਨਾ ਭਗਤੀ ਵਾਲੇ ਗੁਣ ਗ੍ਰਹਿਣ ਕਰਨੇ ਨੇ। ਉਹ ਕਹਿੰਦੇ ਤੂੰ ਤੱਗ, ਤੂੰ ਬਾਹਰਲਾ ਗਾਤਰਾ ਪਾ ਰਿਹਾ, ਤੂੰ ਅੱਖਾਂ ਨੂੰ ਇੰਦਰੀਆਂ ਨੂੰ ਤੇ ਗਾਤਰਾ ਪਾਇਆ ਹੀ ਨਹੀਂ, ਸੈਂਸਿਸ ਨੂੰ, ਤੇਰਾ ਮਨ ਤੇ ਕੰਟਰੋਲ ਨਹੀਂ ਹੈ ਨੀ। ਉਹ ਕਹਿੰਦਾ ਨਾ ਤੱਗ ਨਾ ਇੰਦਰੀ, ਤੱਗ ਨਾ ਨਾਰੀ, ਨਾਰੀ ਦਾ ਮਤਲਬ ਹੈ ਨਾੜੀ। ਤੂੰ ਆਪਣੇ ਅੰਦਰ ਦੀਆਂ ਨਾੜੀਆਂ ਨੂੰ ਵੀ ਕੰਟਰੋਲ ਨਹੀਂ ਕੀਤਾ, ਕਿਉਂ? ਜਿੰਨਾ ਆਇਆ ਤੂੰ ਓਵਰ ਫੀਡਿੰਗ ਕਰੀ ਜਾਂਦਾ, ਆਪਣੇ ਸਵਾਦ ਲਈ ਤੂੰ ਇੰਨਾ ਚੀਜ਼ਾਂ ਖਾਣਾ, ਫਿਰ ਬਾਅਦ ਹਜ਼ਮੀ ਹੋ ਜਾਂਦੀ ਹੈ, ਤੇਰੀਆਂ ਆਪਣੀਆਂ ਨਾੜੀਆਂ 'ਤੇ ਕੰਟਰੋਲ ਨਹੀਂ। ਉਹ ਨਾੜੀਆਂ 'ਤੇ ਕੰਟਰੋਲ ਨਾ ਕੀ ਹੁੰਦਾ ਵੀ ਜਿਹੜਾ ਬੰਦਾ ਰੱਜ ਕੇ ਬਹੁਤੀ ਸਾਰੀ ਰੋਟੀ ਖਾ ਕੇ, ਜਿਹਨੇ ਦਾੜੀ ਰੱਖੀ ਹੋਵੇ ਨਾ, ਰਾਤ ਨੂੰ ਰੱਜ ਕੇ ਰੋਟੀ ਖਾਧੀ ਹੋਵੇ ਨਾ, ਤੇ ਸਵੇਰ ਸਾਰ ਉਹਦੇ ਲਾਲਾਂ ਵਗਲਣਗੀਆਂ ਤੇ ਜਾ ਕੇ ਪਹਿਲਾਂ ਦਾੜੀ ਧੋਊਗਾ। ਅਗਲਾ ਆ ਰਿਹਾ ਸਿੱਖਾਂ ਦਾ ਉਹ ਹਾਲ ਹੋ ਰਿਹਾ ਵੀ ਇੰਨਾ ਬਦ ਹਜ਼ਮੀ ਹੋਈ, ਇੰਨੀਆਂ ਸਿਹਤਾਂ ਖਰਾਬ, ਖਾ ਖਾ ਕੇ ਇੰਨਾ ਬ੍ਰਾਹਮਣ ਵਾਂਗੂ ਉਹ ਭਲਕੇ ਉੱਠ, ਭਲਕੇ ਥੁੱਕ ਪਵੇ, ਨਿੱਤ ਦਾੜੀ ਨਿੱਤ ਹੀ ਉਹਦੇ ਲਾਵਾਂ ਚੋਣਗੀਆਂ, ਜਿਹੜਾ ਬੰਦਾ ਬਦ ਹਜ਼ਮੀ ਜਿਹਦੇ ਅੰਦਰ ਹੋਏਗੀ, ਜਿਹੜਾ ਨਾੜੀਆਂ 'ਤੇ ਕੰਟਰੋਲ ਨਾ ਹੋਏ, ਉਸ ਗਾਤਰੇ ਪਾਉਣ ਦਾ, ਉਸ ਪੰਜ ਕਕਾਰ ਪਾਉਣ ਦਾ ਕੀ ਫਾਇਦਾ ਜੇ ਰੋਜ਼ ਹੀ ਸਵੇਰੇ ਬਾਅਦ ਆਦਮੀ ਨਾ ਦਾੜੀ ਲਿਬੜੀ ਹੋਏ। ਇਹ ਆ ਬਾਹਮਣ ਕਰਦੇ ਸੀ, ਆ ਦੇਖੋ
ਤਗ ਨਾ ਇੰਦਰੀ ਤਗ ਨਾ ਨਾਰੀ ਭਲ ਕੇ ਥੋਕ ਪਵੈ ਨਿਤ ਦਾੜੀ ਭਲ ਕੇ ਥੋਕ ਪਵੈ ਨਿਤ ਦਾੜੀ।
ਉਸ ਵੇਲੇ ਸਾਰੀਆਂ ਹਿੰਦੂਆਂ ਦੀ ਦਾੜੀ ਹੁੰਦੀ ਸੀ। ਇੱਥੋਂ ਵੀ ਜ਼ਾਹਰ ਹੁੰਦਾ ਹੈ ਵੀ ਇਹ ਮੁੰਨਣ ਮਨਾਉਣ ਦਾ ਕੰਮ ਹੈ, ਕਰਦਨ ਫੈਸ਼ਨ, ਇਹ ਹੁਣੇ ਜਿਹਾ ਸ਼ੁਰੂ ਹੋਇਆ ਅੰਗਰੇਜ਼ਾਂ ਵੇਲੇ। ਜਿਹੜੀ ਦਾੜੀ ਦੇ ਵਿੱਚ ਥੁੱਕ ਪੈਣਾ, ਮਹਾਰਾਜ ਦੀ ਬਾਣੀ ਕਹਿ ਰਹੀ ਵੀ ਉਸ ਵੇਲੇ ਹਿੰਦੂਆਂ ਦੇ ਵੀ ਦਾੜੀ ਕੇਸ ਹੁੰਦੇ ਸੀ, ਬਾਹਮਣਾਂ ਦੇ ਦਾੜੀ ਹੁੰਦੇ ਸੀ। ਇਸ ਕਰਕੇ ਤੂੰ ਰੋਜ਼ ਭਲਕੇ, ਨਾਲੇ ਇੱਥੇ ਅੰਮ੍ਰਿਤ ਵੇਲਾ ਨਹੀਂ ਲਿਖਿਆ ਮਹਾਰਾਜ ਨਾ, ਭਲਕਾ ਸਵੇਰ ਵੇਲਾ ਵੱਡੜੇ ਚਲਾਂਗਲੇ, ਸਾਰੇ ਲਫ਼ਜ਼ ਸਵੇਰ ਵੇਲੇ ਲਈ। ਜਿਹੜਾ ਅੰਮ੍ਰਿਤ ਵੇਲਾ ਹੈ ਸਿੱਖਾਂ ਦਾ, ਉਹ ਜਿੱਥੇ ਅੰਮ੍ਰਿਤ ਵਰਦਾ ਅੰਦਰ ਜਾ ਕੇ, ਸਵੇਰੇ ਨੂੰ ਤੜਕੇ ਕਿਹਾ ਹੋ, ਚਲਾਂਗੇ ਕਿਹਾ ਹੋ। ਬਾਣੀ ਚੋਂ ਬੜੇ ਬੜੇ ਅਸੂਲ ਨਿਕਲੇ ਬਾਬੇ ਨਾਨਕ ਦੀ ਵਾਰ ਚੋਂ। ਉਹ ਕਹਿੰਦੇ ਉਸ ਵੇਲੇ ਮਹਾਰਾਜ ਉਹ ਸਾਰੇ ਸਵੇਰ ਵੇਲੇ ਨੂੰ ਬ੍ਰਹਮ ਗਿਆਨ ਚ ਭਲਕੇ ਕਿਹਾ ਹੈ, ਸਵੇਰ ਵੇਲੇ ਥੁੱਕ ਪਵੇ ਨੇ ਦਾੜੀ, ਕਿਉਂਕਿ ਬਾਹਮਣ ਜਿਹੜਾ ਰੋਜ਼ ਉੱਠਦਾ ਸੀ ਤੇ ਉਹ ਇੰਨਾ ਖਾ ਜਾਂਦਾ ਸੀ ਨਾ, ਸ਼ਰਾਧ ਸ਼ੁਰੂ ਜਾਂ ਇੱਥੇ ਇੰਨਾ ਲੰਗਰ ਛਕ ਜਾਂਦੇ, ਇੰਨੇ ਪੁਜਾਰੀ ਟੋਲਿਆਂ ਦੇ, ਦੇਖੋ ਕੀ ਹਾਲ ਹੋਏ ਆ। ਉਹ ਪਿੱਛੇ ਬਾਹਮਣ ਮੈਂ ਦੱਸਿਆ ਸੀ ਨਾ ਵੀ ਬਾਹਮਣ ਦੀ ਨੂੰਹ ਆਈ ਤੇ ਉਹ ਜਿਸ ਵੇਲੇ ਵਿਆਹ ਕੇ ਲਿਆਏ ਬਾਹਮਣ ਦੀ ਨੂੰਹ, ਤੇ ਉਹ ਆਪਣੀ ਸੱਸ, ਉਹਦੀ ਸੱਸ ਕਹਿਣ ਲੱਗੀ ਨੇ ਧੀਏ ਰਾਣੀਏ ਤੇਰਾ ਸਹੁਰਾ ਬਾਹਰੋਂ ਸ਼ਰਾਧ ਖਾ ਕੇ ਆਉਣਾ, ਤੇ ਉਹ ਨਰਮ ਜਿਹਾ ਬਿਸਤਰਾ ਬਰਸਾ ਛੱਡਾ ਤਾ, ਐਨ ਦੋ ਤਿੰਨ ਤਲਾਈਆਂ ਰੱਖ ਕੇ, ਤੇ ਉਹ ਆਉਂਦਾ ਹੀ ਡਿੱਗ ਪੈਂਦਾ ਹੁੰਦਾ। ਉਹ ਇੰਨਾ ਖਾ ਕੇ ਆਉਂਦਾ ਵੀ ਆਉਂਦਾ ਹੀ ਡਿੱਗ ਪੈਂਦਾ ਹੁੰਦਾ। ਆਪਣੀ ਨੂੰਹ ਨੂੰ ਇੰਸਟਰਕਸ਼ਨ ਦੇ ਰਹੀ ਹੈ, ਤੇ ਉਹ ਅੱਗਿਓਂ ਨੂੰਹ ਕਹਿੰਦੀ ਲੈ ਬੇਬੇ ਤੁਹਾਡਾ ਉਲਟਾ ਹੀ ਰਿਵਾਜ ਆ, ਸਾਡੇ ਤੇ ਉੱਥੋਂ ਚੱਕ ਕੇ ਲਿਆਉਂਦੇ। ਉਹ ਇੱਥੇ ਤੱਕ ਆ ਕਿੱਦਾਂ ਜਾਂਦੇ, ਸਾਡੇ ਜਿਹੜੇ ਹੈ ਜਿਹੜੇ ਪਿਤਾ ਸਾਡੇ ਵੱਲ ਭਰਾ, ਸਾਡੇ ਬਾਪੂ ਜੀ ਜਾਂ ਸਾਡੇ ਸਾਰੇ, ਉਹ ਇੰਨਾ ਸ਼ਰਾਧ ਖਾਂਦੇ, ਉਹਨਾਂ ਨੂੰ ਉੱਥੋਂ ਚੱਕ ਕੇ ਲਿਆਉਣਾ ਪੈਂਦਾ। ਇਸ ਕਰਕੇ ਉਹ ਮਹਾਰਾਜ ਕਹਿੰਦੇ ਇੰਨਾ ਖਾ ਜਾਂਦੀ, ਸਵੇਰੇ ਉੱਠ ਕੇ ਲਾਲਾਂ ਚੋਣੀਆਂ, ਮਹਾਰਾਜ ਨੇ ਹੂਬੂ ਨਕਸ਼ਾ ਬੰਨ ਦਿੱਤਾ ਵਾਰ ਦੇ ਵਿੱਚ।
ਤਗ ਨਾ ਇੰਦਰੀ ਤਗ ਨਾ ਨਾਰੀ ਤਗ
ਕਹਿੰਦੇ ਤੂੰ ਗਲ ਚ ਗਾਤਰਾ ਪਾ ਲਿਆ ਹੈ ਤੇ ਪੈਰਾਂ ਚ ਤੇ ਗਾਤਰਾ ਪਾਇਆ ਹੀ ਨੀ, ਪੈਰ ਫਿਰ ਬੁਰੇ ਕੰਮ ਨੂੰ ਤੋਰ ਲੈਂਦੇ ਤੈਨੂੰ। ਤਗ ਨਾ ਪੈਰੀ ਤਗ ਨਾ ਹੱਥੀ, ਹੱਥ ਵੀ ਤੇਰੇ ਬੁਰਾ ਕੰਮ ਕਰਦੇ ਆ, ਤੂੰ ਉਹਨਾਂ ਨੂੰ ਵੀ ਨੀ ਤਗ ਪਾਇਆ। ਇਹ ਤਗ ਦਾ ਲਫ਼ਜ਼ ਹੂਬ ਹੂ ਅੱਜ ਕੱਲ੍ਹ ਸਿੱਖਾਂ ਦੇ ਗਾਤਰੇ ਤੇ ਵਰ ਰਿਹਾ। ਤਗ ਨਾ ਜੇਬਾ, ਤੂੰ ਜੇਬ ਜੀਵ ਨੂੰ ਵੀ ਤਗ ਨੀ ਪਾਇਆ, ਇਹ ਵੀ ਝੂਠ ਬੋਲ ਜੋ ਮਰਜ਼ੀ ਕਹੀ ਜਾਂਦੀ ਹੈ। ਤੇ ਤਗ ਨਾ ਅੱਖੀ, ਤੂੰ ਤਗ ਉਹ ਬਾਣੀ ਵਾਲਾ ਪਾਉਂਦਾ ਨੀ, ਪਰ ਤਿਰਿਆ ਰੂਪ ਨਾ ਪੇਖੇ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਕਰਕੇ ਤੂੰ ਜਿਹੜਾ ਤਗ ਹੈ ਅੱਖਾਂ ਨੂੰ ਵੀ ਨੀ ਪਾਇਆ, ਅੱਖਾਂ ਤੇ ਵੀ ਕੰਟਰੋਲ ਨਹੀਂ ਹੈ, ਪੈਰਾਂ ਤੇ ਕੰਟਰੋਲ ਨਹੀਂ ਹੈ, ਹੱਥਾਂ ਤੇ ਕੰਟਰੋਲ ਨਹੀਂ ਹੈ, ਇੰਦਰੀਆਂ ਤੇ ਕੰਟਰੋਲ ਨਹੀਂ ਹੈ, ਨਾੜੀ ਤੇ ਅੰਦਰ ਕੰਟਰੋਲ ਨਹੀਂ ਹੈ, ਆਪਣੀ ਭੁੱਖ ਤੇ ਕੰਟਰੋਲ ਨਹੀਂ ਹੈ, ਜੀਭ ਤੇ ਕੰਟਰੋਲ ਨਹੀਂ ਹੈ। ਉਹ ਕਹਿੰਦੀ ਚੰਗਾ ਤਗ ਹੈ। ਉਹ ਕਹਿੰਦਾ ਵੇ ਤੱਗਾ ਆਪੇ ਵੱਤੇ, ਵੱਟੇ ਧਾਗੇ ਅਵਰਾ ਕੱਤੇ। ਫਿਰ ਜਿਹੜੇ ਪੰਜ ਪਿਆੜੇ ਦਰਾਉਣ ਵਾਲੇ ਹੈ ਨਾ, ਇਹ ਸਾਰੇ ਕਕਾਰ ਕੂਰ ਸਾਰਿਆ, ਉਹ ਸਭ ਤੋਂ ਵੱਡਾ ਕੰਮ ਉਹ ਹੀ ਪਹਿਲਾਂ ਆਪ ਕਰਦੇ ਨੇ। ਸਿੱਖੀ ਦੇ ਵਿੱਚ ਹੂ ਹੂ ਵਾਹ ਬਾਹਮਣਾਂ ਦੀ ਰਸਮ ਦੱਸੀ ਵੀ ਬਾਹਮਣ ਆਪ ਨੀ ਆਪਣੇ ਉਹ ਜਜਮਾਨ ਦੇ ਘਰੋਂ ਰੱਜ ਕੇ ਖਾਣਾ, ਸਭ ਕੁਛ ਕਰਨਾ। ਮਹਾਰਾਜ ਕਹਿੰਦੇ ਤੂੰ ਇਹ ਆਹ ਤੇ ਤੱਗ ਪਾਇਆ ਹੀ ਨੀ, ਦੂਸਰਿਆਂ ਤੂੰ ਵੱਟ ਕੇ ਪਾਈ ਜਾਂਦਾ, ਆਪ ਤੇ ਤੂੰ ਤੱਗ ਪਾਉਂਦਾ ਨੀ। ਕਿਹੜਾ
ਤੱਗ ਨਾ ਪੈਰੀ ਤੱਗ ਨਾ ਵੱਟ ਧਾਗੇ ਅਵਰਾ ਕਰਦੇ, ਵੱਟ ਧਾਗੇ ਅਵ
ਵਿੱਚ ਕਿਹੜਾ ਰਾਗੀ ਹੈ ਜਿਹੜਾ ਬਗੈਰ ਪੈਸੇ ਤੋਂ ਲੈ ਕੇ ਕੁੜੀ ਵਿਚਾਰੀ ਦਾ ਵਿਆਹ ਕਰਦਾ? ਸਾਰੇ ਰਾਗੀ ਠੋਕ ਕੇ ਪੈਸੇ ਲੈਂਦੇ ਨੇ ਵਿਆਹ ਕਰਾਉਣ ਵੇਲੇ, ਲਾਵਾਂ ਪੜਨ ਵੇਲੇ ਸਾਰੇ ਐਨ ਪੁਜਾਰੀ ਸਾਰੇ ਜਿੰਨੇ ਵੀ ਕਰਾਉਣ ਵਾਲੇ ਆ ਉਹ ਮਹਾਰਾਜ ਉਹਨਾਂ ਨੂੰ ਕਹਿੰਦੇ ਹੋਏ ਬਾਹਮਣਾਂ ਦੇ ਕੰਮ ਹੁੰਦੇ ਸੀ, ਇਹ ਕੰਨਿਆਦਾਨ ਹੈ, ਇਹ ਵਿਚਾਰੀ ਬੀਬੀ ਦਾ ਅੱਗੇ ਜੇ ਕਿਸੇ ਕੋਲ ਪੈਸੇ ਘੱਟ ਹੈ ਕਿਤੇ ਦਾਜ ਦੀ ਲਾਨਤ। ਮਹਾਰਾਜ ਨੇ ਬਥੇਰੀ ਮਨਾ ਕੀਤੀ, ਹੋਰ ਮਨਮੁਖ ਦਾਜ ਜੇ ਰੱਖ ਦਿਖਾਲੇ ਸੇ ਕੂੜ ਹੰਕਾਰ ਕੱਚ ਪਾਜੋ, ਹਰ ਸਤ ਸਤੇ ਮੇਰੇ ਬਾਵਲਾ ਹਰ ਦਿਓ ਦਾਨ ਮੈਂ ਦਾਜੋ। ਦਾਜ ਸਿੱਖ ਨੂੰ ਦਾਜ ਖੱਟਣੀ ਜਾਂ ਦਾਜ ਦੇਣਾ ਸਖ਼ਤ ਮਨਾ ਹੈ, ਹੋਰ ਮਨਮੁਖ ਦਾਜ ਜੇ ਰੱਖ ਦਿਖਾਲੇ ਜਿਹੜੀ ਖੱਟ ਫੋਲਦੇ ਹੈ ਸੇ ਕੂੜ ਹੰਕਾਰ ਕੱਚ ਪਾਜੋ। ਮਹਾਰਾਜ ਨੇ ਸਾਰੀਆਂ ਜਿਹੜੀਆਂ ਸੁਸਾਇਟੀ ਦੀਆਂ ਭੈੜੀਆਂ ਆਦਤਾਂ ਸੀ ਮਹਾਰਾਜ ਨੇ ਬਾਣੀ ਚ ਕੱਢੀਆਂ, ਪਰ ਅਸੀਂ ਉਹ ਕਦੇ ਨੀ ਬਾਣੀ ਪੜ੍ਹਨੀ। ਤੇ ਉਹ ਕਰਦੇ ਕੀ ਹੈ ਵੀ ਸਾਡੀਆਂ ਲਾਵਾਂ ਵੇਲੇ ਕਿਹੜਾ ਰਾਗੀ ਹੈ ਜਿਹੜਾ ਪਹਾੜਾ ਲੈ ਕੇ ਵਿਆਹ ਨਹੀਂ ਕਰਦਾ? ਪਹਾੜ ਕਹਿੰਦੇ ਪਹਾੜੇ ਲੈਣ ਨੂੰ, ਉਹ ਵਿਆਹ ਕਰਨਗੇ ਉਹ ਕਹਿੰਦੇ ਜੀ ਨਹੀਂ ਸਾਨੂੰ ਤਾਂ ਇੰਨੇ ਪੈਸੇ ਚਾਹੀਦੇ ਆ, ਪਹਿਲੇ ਠੋਕ ਕੇ ਜਾਂਦੇ ਨੇ। ਉਹ ਕਹਿੰਦੇ ਜੀ ਤੁਸੀਂ ਲਾਵਾਂ, ਇੱਕ ਵਿਚਾਰੇ ਜ਼ਿਮੀਦਾਰ ਕੋਲ ਪੈਸੇ ਘੱਟ ਸੀ, ਉਹਨੇ ਕਿਹਾ ਜੀ ਤੁਸੀਂ ਆਨੰਦ ਪੜ੍ਹਾ ਦੋਗੇ? ਕਹਿੰਦੇ ਹਾਂ ਸ਼ਾਮ ਸਿਆਂ ਆਏ ਅਸੀਂ ਤੇਰਾ ਆਨੰਦ ਪੜ੍ਹਾ ਦਾਂਗੇ। ਉਹ ਆਨੰਦ ਪੜ੍ਹਾ ਕੇ ਤੇ ਜਿਸ ਵੇਲੇ ਉਹਨੂੰ ਪੈਸੇ ਦਿੱਤੇ, ਉਹ ਵਿਚਾਰੇ ਕੋਲ 50 ਰੁਪਏ ਪੂਰੇ ਨਾ, ਉਹਦੇ ਕੋਲ 40, ਉਹ ਸਾਰੇ ਤੁਰ ਗਏ ਆਨੰਦ ਨੂੰ ਦੋ ਗਏ। ਮਗਰੋਂ ਕਹਿੰਦੀ ਯਾਰ ਤੂੰ ਚਲ ਸਾਡੇ ਨਾਲ 50 ਕਰਕੇ ਤੇ ਤੂੰ 40 ਦੇਣ ਡੇ ਆ। ਉਹ ਕਹਿੰਦਾ ਜੀ ਚਲੋ ਅਗਲੀ ਫਸਲ ਤੇ ਲੈ ਲਿਓ ਤੇ 40 ਲੈ ਲਾ, ਮੈਂ ਅਗਲੀ ਫਸਲ ਤੇ ਦੇ ਦੂੰ। ਉਹ ਕਹਿੰਦੇ ਅਸੀਂ ਆਨੰਦ ਪੜਾਉਣੇ ਵੀ, ਅਸੀਂ ਆਨੰਦ ਕਰਾਉਣੇ ਵੀ, ਅਸੀਂ ਆਨੰਦ ਦੇੜ ਵੀ ਛੱਡਦੇ ਹੁੰਦੇ ਹਾਂ। ਉਹ ਜ਼ਿਮੀਦਾਰ ਵਿਚਾਰਾ ਡਰ ਗਿਆ, ਜੀ ਆਨੰਦ ਦੇੜੇ ਕਿੱਦਾਂ ਜਾਂਦੇ ਆ? ਉਹ ਕਹਿੰਦੀ ਚਮਚਾ ਖੋਲੋ ਬਾਜਾ, ਆਨੰਦ ਨਾ ਪਿਆ ਮੇਰੀ ਮਾਏ ਸਤ ਗੁਰੂ ਨਾ ਪਾਇਆ। ਉਹ ਕਹਿੰਦੀ ਆ ਉਹ ਜਿਵੇਂ ਵਿਚਾਰਾ ਪੈਰੀ ਪੈ ਗਿਆ ਕਿ ਤੁਸੀਂ ਆਨੰਦ ਨਾ ਦੇ ਉਧੜਨ ਲੱਗ ਪਿਆ ਆਨੰਦ ਰਾਗੀਆਂ ਦੇ ਸਾਰੇ। ਕਿਹੜਾ ਜਿਹੜਾ ਪੈਸੇ ਲੈ ਕੇ ਇਸ ਵੇਲੇ ਆਹ ਤੁਕ, ਕਿੰਨੇ ਕੁ ਰਾਗੀ ਜਿਹੜੇ ਪੈਸੇ ਲੈ ਕੇ ਬਾਣੀ ਵੇਚਦੇ ਸਟੇਜ ਤੇ ਆਹੋ ਪੌੜੀ ਪੜਦੇ, ਆਹੋ ਪੈਸੇ ਲੈ ਕੇ ਬਾਣੀ ਵੇਚਣ ਡੇ ਤੇ ਨਾਲ ਗਾ ਗਾ ਕੇ ਆਸਾ ਦੀ ਵਾਰ ਗਾਉਣੀ। ਉਹ ਹੈ ਲੈ ਪਹਾੜੇ ਕਰੇ ਜਿਨ ਚਿਕਰ ਸਾਰੀ ਸਿੱਖ ਕੌਮ ਜਾਗੇਗੀ ਨਾ ਪੀਏ, ਸਾਰੇ ਕਿਰਤ ਕਰਕੇ ਖਾਣ, ਰਾਗੀ ਬਾਣੀ ਮੁਫ਼ਤ ਸੁਣਾਉਣ ਦੁਨੀਆਂ ਨੂੰ, ਆਪ ਕੰਮ ਕਾਜ ਤੋਂ ਬਾਅਦ ਬਾਣੀ ਸਾਰੀ ਵੇਚਣੀ ਬਣੀ। ਇੱਥੇ ਤੱਕ ਕਿ ਰਾਗੀ ਆਪਣੇ ਪੁੱਤਾਂ ਨੂੰ ਕੰਮ ਨਹੀਂ ਸਿਖਾ ਰਹੇ ਅੱਜ ਕੱਲ੍ਹ, ਪਾਠੀ ਜਿਹੜੇ ਉਹ ਆਪਣੇ ਬੱਚਿਆਂ ਨੂੰ ਪਾਠ ਸਿਖਾ ਰਹੇ, ਰਾਗੀ ਗਾਂ ਰਾਗੀ ਬਣਾਈ ਜਾਂਦੇ ਸਾਰੇ, ਉਹ ਸਾਰੇ ਮੰਗ ਖਾਣੀ ਸਾਰੀ ਕੌਮ ਬਣਾਤੀ, ਕਿਉਂਕਿ ਕੋਈ ਬਾਬੇ ਨਾਨਕ ਦਾ ਥਿਊਰੀ ਨਹੀਂ ਸਮਝ। ਮਹਾਰਾਜ ਨੇ ਬਾਹਰ ਕਿਹਾ ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੀ, ਗੁਰਦੁਆਰਿਆਂ ਚ ਪੁਜਾਰੀ ਭਾਈ ਜਿੰਨੇ ਜਿੰਨਾ ਕੁਛ ਹੈ ਸਾਰਾ ਕੁਛ ਕੀ ਹੋ ਰਿਹਾ ਹੈ? ਇਸੇ ਕਰਕੇ ਕੌਮ ਬਾਣੀ ਦੇ ਰਾਹੀਂ ਜਾਗਦੀ ਨਹੀਂ। ਅਸੀਂ ਗਾਂ ਵੱਧ ਵੱਧ ਕੇ ਰੁਪਏ ਦਿੰਦੇ ਉਹਨਾਂ, ਉਹਨਾਂ ਨੂੰ ਜ਼ਹਿਰ ਦੇ ਰਹੇ ਹੋ ਤੁਸੀਂ, ਉਹਨਾਂ ਦੀਆਂ ਪੁਸ਼ਟਾਂ ਗਲ ਜਾਣੀਆਂ ਜਿਹੜਾ ਚੜਾਵੇ ਦਾ ਪੈਸਾ ਕੋਈ ਖਾਵੇ ਬਾਣੀ ਦੇ ਚੜਾਵੇ। ਇਹ ਬਾਣੀ ਮੁਫ਼ਤ ਲਈ ਬਣਾਈ ਸੀ ਦੁਨੀਆਂ ਚ ਵੰਡਣ ਲਈ। ਲੈ ਪਹਾੜ ਕਰੇ ਵਿਆਹ ਮਹਾਰਾਜ ਦਾ, ਇੱਥੋਂ ਅਸੀਂ ਬੈਂਟ ਆਫ ਮਾਇੰਡ ਨਹੀਂ ਸਮਝ ਸਕਦੇ, ਬ੍ਰਹਮ ਗਿਆਨ ਦੀ ਬੈਂਟ ਆਫ ਮਾਇੰਡ ਕੀ ਹੈ? ਬਾਬੇ ਨਾਨਕ ਨੇ ਕਿਉਂ ਬਾਣੀ ਰਚੀ ਹੈ ਵੀ ਕੋਈ ਪਹਾੜਾ ਲੈ ਕੇ ਬਾਣੀ ਨੂੰ ਵੇਚੇ ਨਾ? ਲੈ ਪਹਾੜੇ ਕਰੇ ਫਿਰ ਕਾਗਜ਼ ਕੱਢ ਕੇ ਸਿੱਖਿਆ ਸੁਣਦਾ ਹੈ ਬੱਚਿਆਂ ਨੂੰ, ਇਹਨਾਂ ਨੂੰ ਸਾਰਿਆਂ ਨੂੰ, ਫਿਰ ਉਹ ਬਾਹਮਣ ਕੱਢ ਕੇ ਸਿੱਖ ਫੋਲ ਕੇ ਆਪਣੇ ਧਰਮ ਗ੍ਰਾਉਂਡ ਚੋਂ ਫਿਰ ਸਿੱਖਿਆ ਜੀ ਆਹ ਕੰਮ ਆਹ ਪਤੀ ਵਰਤੀ।